ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦੋਸਤਾਂ ਨੂੰ, ਦਰਸ਼ਕਾਂ ਨੂੰ, ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ, ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ। ਇਸ ਗੱਲ ਲਈ ਉਸ ਪਰਵਰਦਿਗਾਰ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਹਾਂ। ਸੋ ਦੋਸਤੋ, ਹਰਮਨ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ। ਮੈਂ ਅਮਰਦੀਪ ਕੌਰ ਤੇ ਮੇਰੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਰਣਵੀਰ ਸਿੰਘ ਹੁਰੀ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ ਔਰ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਰਣਵੀਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ
ਜੀ। ਸੋ ਦੋਸਤੋ, ਤੁਹਾਡਾ ਸਾਰਿਆਂ ਦੇ ਵੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ, ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਆ। ਤੇ ਹਮੇਸ਼ਾ ਵਾਂਗ ਪ੍ਰੋਗਰਾਮ ਦੇ ਵਿਚ ਅੱਜ ਵੀ ਅਸੀਂ ਮਾਈਗ੍ਰੇਸ਼ਨ ਫੀਲਡ ਦੇ ਵਿਚ ਜਿਹੜੀਆਂ ਕੁਛ ਮੇਜਰ ਅਪਡੇਟਸ ਨੇ ਉਹਨਾਂ ਦੇ ਬਾਰੇ ਤਾਂ ਗੱਲ ਕਰਾਂਗੇ, ਪਰ ਤੁਹਾਡੇ ਜਿਹੜੇ ਸਵਾਲ ਆ ਉਹ ਵੀ ਪ੍ਰੋਗਰਾਮ ਦੌਰਾਨ ਅਸੀਂ ਸ਼ਾਮਲ ਕਰਾਂਗੇ। ਔਰ ਤੁਹਾਡੇ ਸਵਾਲ ਹਮੇਸ਼ਾ ਵਾਂਗ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਟੈਲੀਗ੍ਰਾਮ ਕਰਨ ਦੇ ਲਈ ਟੈਲੀਗ੍ਰਾਮ ਐਪ ਜਿਹੜੀ ਆ ਉਹ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਆ। ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਚ ਹੈ ਤਾਂ ਤੁਸੀਂ ਉਸ ਐਪ ਦੇ ਵਿਚ ਦਿੱਤੇ ਹੋਏ ਕੰਟੈਕਟ ਲਿੰਕਸ ਤੇ ਜਾ ਕੇ ਵੀ ਤੁਸੀਂ ਸਿੱਧਾ ਸਾਡੇ ਨਾਲ ਜੁੜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ request@harmanradio.com ਤੇ ਜਾ ਕੇ ਸਾਨੂੰ ਈਮੇਲ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਦੇ ਵਿਚ ਕਾਲ ਕਰ ਸਕਦੇ ਹੋ 02-8599-2811 ਤੇ। ਸੋ ਇਸ ਫੋਨ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਆਪਣਾ ਜਿਹੜਾ ਸਵਾਲ ਹੈ ਉਹ ਸਾਂਝਾ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਦੋਸਤੋ, ਇੱਕ ਜਿਹੜੀ ਜ਼ਰੂਰੀ ਜਿਹੜੀ ਗੁਜ਼ਾਰਿਸ਼ ਮੈਂ ਕਰਨੀ ਚਾਹਾਂਗੀ ਕਿ ਮੈਸੇਂਜਰ ਦੇ ਰਾਹੀਂ ਕਿਰਪਾ ਕਰਕੇ ਆਪਣੇ ਜਿਹੜੇ ਮੈਸੇਜਿਸ ਆ ਉਹ ਭੇਜਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਮੈਸੇਂਜਰ ਦੇ ਰਾਹੀਂ ਜਿਹੜੇ ਮੈਸੇਜ ਤੁਸੀਂ ਭੇਜਦੇ ਹੋ ਪ੍ਰੋਗਰਾਮ ਦੌਰਾਨ ਅਸੀਂ ਉਹ ਸ਼ਾਮਲ ਨਹੀਂ ਕਰ ਪਾਉਂਦੇ। ਸੋ ਕੋਸ਼ਿਸ਼ ਕਰਿਆ ਕਰੋ ਟੈਲੀਗ੍ਰਾਮ, ਈਮੇਲ ਤੇ ਫੋਨ ਦੇ ਰਾਹੀਂ ਜਿਹੜੇ ਸਵਾਲ ਆ ਉਹ ਵੱਧ ਤੋਂ ਵੱਧ ਭੇਜੇ ਜਾਣ। ਚਲੋ ਜੀ, ਪ੍ਰੋਗਰਾਮ ਦੇ ਵਿਚ ਬਹੁਤੀ ਦੇਰੀ ਨਹੀਂ ਕਰਦੇ, ਹੁਣ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਰਾਬਤਾ ਬਣਾਉਂਦੇ ਹਾਂ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੋ ਸ਼ੁਰੂਆਤ ਹਮੇਸ਼ਾ ਵਾਂਗ ਰਣਵੀਰ ਜੀ ਜਿਵੇਂ ਕਿ ਸਾਡੀ ਹੁੰਦੀ ਹੈ ਕਿ ਮਾਈਗ੍ਰੇਸ਼ਨ ਫੀਲਡ ਦੇ ਵਿਚ ਇਸ ਹਫ਼ਤੇ ਕੀ ਖਾਸ ਰਿਹਾ, ਔਰ ਜੇ ਅਸੀਂ ਅਪਡੇਟਸ ਦੀ ਗੱਲ ਕਰੀਏ ਤਾਂ ਜਿਹੜੀ ਮੇਜਰ ਅਪਡੇਟ ਆ ਉਹ ਨਿਊ ਸਾਊਥ ਵੇਲਸ 491 ਦੀ ਆਈ ਆ। ਸੋ ਉਹਦੇ ਬਾਰੇ ਵੀ ਜਿਹੜੀ ਇੱਕ ਡਿਟੇਲ ਦੇ ਵਿੱਚ ਜਾਣਕਾਰੀ ਹੋ ਜਾਏ, ਔਰ ਇਸ ਤੋਂ ਇਲਾਵਾ ਕੁਛ ਹੋਰ ਜਿਹੜੀਆਂ ਵੀ ਅਪਡੇਟਸ ਮਾਈਗ੍ਰੇਸ਼ਨ ਦੀਆਂ ਆਈਆਂ ਨੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਬਾਰੇ ਵੀ ਗੱਲ ਹੋ ਜਾਵੇ।
ਹਾਂਜੀ ਜ਼ਰੂਰ, ਅਪਡੇਟਸ ਦੇ ਬਾਰੇ ਦੱਸ ਦਵਾਂ ਵੀ ਮੇਨ ਤੇ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਵਾਪਸ ਲਿਆਉਣ ਦੀ ਜਿਹੜੀ ਮੁਹਿੰਮ ਚਲਾਈ ਆ ACT ਤੇ ਸਾਊਥ ਆਸਟ੍ਰੇਲੀਆ ਨੇ, ਤੇ ਉਸ ਬਾਰੇ ਵੀ ਅੱਜ ਗੱਲਬਾਤ ਕਰਾਂਗੇ। ਕਾਫੀ ਪ੍ਰੈਸ਼ਰ ਹੈ ਯੂਨੀਵਰਸਿਟੀਜ਼ ਤੋਂ ਕਿਉਂਕਿ ਕਾਫੀ ਰੈਵਨਿਊ ਲੋਸ ਹੋ ਰਿਹਾ ਇਹਨਾਂ ਨੂੰ, ਠੀਕ ਹੈ, ਤੇ ਇਸ ਕਰਕੇ ਅੱਜ ਕੈਨਬਰਾ ਨੇ ਮੋਹਰ ਲਗਾਈ ਅੱਜ ਕਿ ਅਸੀਂ ਅਪਰੂਵ ਕਰਦੇ ਹੁਣ ਫੈਡਰਲ ਗਵਰਨਮੈਂਟ ਤੋਂ ਜਿਹੜੀ ਅਪਰੂਵਲ ਆ ਉਹ ਲੈਣੀ ਬਾਕੀ ਹੈ। ਸੋ ਉਹ ਮੇਜਰ ਅਪਡੇਟ ਆ। ਬਾਕੀ ਜਿੱਦਾਂ ਕਿ ਤੁਸੀਂ ਹੁਣੇ ਕਿਹਾ ਵੀ 491 ਨਿਊ ਸਾਊਥ ਵੇਲਸ ਨੋਮੀਨੇਸ਼ਨ ਤੇ ਕਾਫੀ ਮੇਜਰ ਅਪਡੇਟ ਹੈ, ਇਹਨਾਂ ਨੇ ਕਾਫੀ ਰਿਆਇਤ ਦਿੱਤੀ ਆ ਇੱਕ ਬਹੁਤ ਵੱਡੀ ਰੈਜ਼ੀਡੈਂਸੀ ਰਿਕੁਆਇਰਮੈਂਟ ਦੀ ਨਿਊ ਸਾਊਥ ਵੇਲਸ ਚ, ਉਹਦੇ ਬਾਰੇ ਅੱਜ ਚਰਚਾ ਕਰਾਂਗੇ ਜ਼ਰੂਰ।
ਜੀ ਜ਼ਰੂਰ। ਸੋ ਸਾਡੇ ਨਾਲ ਇਸ ਵੇਲੇ ਕੁਛ ਦੋਸਤ ਜੁੜ ਰਹੇ ਨੇ। ਬਚਿੱਤਰ ਮੌਟ ਪੁਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਔਰ ਇਹਦੇ ਨਾਲ ਸ਼ਵੀ ਸਿੰਘ ਹੋਰਾਂ ਨੇ ਆਪਣਾ ਸਵਾਲ ਭੇਜਿਆ। ਸ਼ਵੀ ਸਿੰਘ ਜੀ, ਤੁਹਾਡਾ ਸਵਾਲ ਜ਼ਰੂਰ ਆਪਾਂ ਸ਼ਾਮਲ ਕਰਾਂਗੇ, ਔਰ ਜਿਹੜੇ ਸਵਾਲ ਹੈ ਹੋਰ ਵੀ ਜਿਹੜੇ ਦੋਸਤਾਂ ਦੇ ਆ ਰਹੇ ਨੇ ਉਹ ਵੀ ਜ਼ਰੂਰ ਸ਼ਾਮਲ ਕਰਾਂਗੇ। ਫਿਲਹਾਲ ਜਿਹੜੀ ਗੱਲਬਾਤ ਹੈ ਉਹ ਅਸੀਂ ਨਿਊ ਸਾਊਥ ਵੇਲਸ 491 ਜਿਹੜੀ ਸਟੇਟ ਨੋਮੀਨੇਸ਼ਨ ਰੈਜ਼ੀਡੈਂਸੀ ਰਿਕੁਆਇਰਮੈਂਟ ਆ ਉਹਦੇ ਬਾਰੇ ਜ਼ਰੂਰ ਕਰੀਏ, ਔਰ ਉਸ ਤੋਂ ਬਾਅਦ ਰਣਵੀਰ ਜੀ ਗੱਲ ਕਰਨਾ ਚਾਹਾਂਗੇ ਸਟੂਡੈਂਟ ਵੀਜ਼ਾ ਟਰੈਵਲ ਦੇ ਬਾਰੇ ਚ, ਕਿਉਂਕਿ ਸਾਡੇ ਬਹੁਤ ਸਾਰੇ ਵਿਦਿਆਰਥੀਆਂ ਦੇ ਜਿਹੜੇ ਸਵਾਲ ਬਣੇ ਹੋਏ ਆ, ਬਹੁਤ ਸਾਰੀਆਂ ਚਿੰਤਾਵਾਂ ਬਣੀਆਂ ਹੋਈਆਂ, ਸੋ ਉਹਦੇ ਤੇ ਵੀ ਗੱਲ ਕਰਦੇ ਆਂ। ਪਹਿਲਾਂ ਮੈਨੂੰ ਲੱਗਦਾ ਕਿ ਗੱਲ 491 ਨਿਊ ਸਾਊਥ ਵੇਲਸ ਸਟੇਟ ਨੋਮੀਨੇਸ਼ਨ ਦੇ ਬਾਰੇ ਹੋ ਜਾਵੇ, ਔਰ ਇਹ ਬੜੀ ਮਹੱਤਵਪੂਰਨ ਅਪਡੇਟ ਜਿਹੜੀ ਮੰਨੀ ਜਾ ਰਹੀ ਹੈ ਰੈਜ਼ੀਡੈਂਸੀ ਰਿਕੁਆਇਰਮੈਂਟ ਇਹਦੇ ਵਿੱਚ ਕੀ ਆ ਇਹਦੇ ਬਾਰੇ ਪਲੀਜ਼ ਸਾਨੂੰ ਪਹਿਲਾਂ ਦੱਸੋ।
ਹਾਂਜੀ ਦੇਖੋ, ਅੱਜ ਨਿਊ ਸਾਊਥ ਵੇਲਸ ਟ੍ਰੈਸ਼ਰੀ ਤੋਂ ਇੱਕ ਅਪਡੇਟ ਆਇਆ ਹੈ, ਠੀਕ ਹੈ, ਜਿਹੜੇ ਐਲੋਕੇਟ ਕਰਦੇ ਨੇ ਤੁਹਾਡੀ 491 ਦੀਆਂ ਨੋਮੀਨੇਸ਼ਨ ਜਿਹੜੀਆਂ ਉਹ ਨੋਮੀਨੇਟ ਕਰਦੇ ਨੇ, ਠੀਕ ਹੈ। ਸੋ ਉਹ ਚ ਅਪਡੇਟ ਪਹਿਲੋਂ ਜੇ ਆਪਾਂ ਪਹਿਲੋਂ ਰਿਕੁਆਇਰਮੈਂਟ ਦੀ ਗੱਲ ਕਰੀਏ ਤੇ ਉਹ ਚ ਰੈਜ਼ੀਡੈਂਸੀ ਰਿਕੁਆਇਰਮੈਂਟ, ਠੀਕ ਆ, ਤੇ ਵਰਕ ਐਕਸ ਰਿਕੁਆਇਰਮੈਂਟ ਜਿਹੜਾ, ਠੀਕ ਆ ਕਿ ਤੁਸੀਂ ਸੇਮ ਜਗ੍ਹਾ ਚ ਨਿਊ ਸਾਊਥ ਵੇਲਸ ਰੀਜਨਲ ਏਰੀਆ ਚ ਤੁਸੀਂ ਕੰਮ ਵੀ ਕੀਤਾ ਹੋਣਾ ਚਾਹੀਦਾ ਤੇ ਤੁਸੀਂ ਰਹਿਣ ਵੀ ਗਏ ਹੋਣੇ ਚਾਹੀਦੇ ਆ ਹਾਂਜੀ ਰਹਿੰਦੇ ਵੀ ਹੋਣੇ ਚਾਹੀਦੇ ਤਾਂ ਅੱਜ ਨਿਊ ਸਾਊਥ ਵੇਲਸ ਟ੍ਰੈਜਰੀ ਦੀ ਇੱਕ ਅਪਡੇਟ ਆਈ ਹੈ ਕਿ 26 June ਤੱਕ ਠੀਕ ਹੈ ਜੀ ਅਸੀਂ ਜੇ ਕੋਈ ਨਿਊ ਸਾਊਥ ਵੇਲਸ ਚ ਰਹਿ ਰਿਹਾ ਹੈ ਠੀਕ ਹੈ ਜੇ ਕੋਈ ਨਿਊ ਸਾਊਥ ਵੇਲਸ ਚ ਆਲਰੇਡੀ ਰਹਿ ਰਿਹਾ ਤੇ ਉਹ ਰੈਜੀਡੈਂਸ ਰਿਕੁਆਇਰਮੈਂਟ ਉਹਨਾਂ ਨੇ ਕਲੈਰੀਫਾਈ ਕੀਤਾ ਮੈਂ ਰੀਡ ਕਰਾਂ ਉਹਨਾਂ ਨੇ ਲਿਖਿਆ ਦੇਰ ਇਜ਼ ਨੋ ਮਿਨੀਮਮ ਟਾਈਮ ਫਰੇਮ ਆਫ ਫੋਰ ਹਾਊ ਲੌਂਗ ਯੂ ਬੀਨ ਰਿਸਾਈਡਿੰਗ ਇਨ ਨਿਊ ਸਾਊਥ ਵੇਲਸ ਠੀਕ ਹੈ ਹੁਣ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਮਿਨੀਮਮ ਟਾਈਮ ਫਰੇਮ ਹੈ 1 ਸਾਲ ਦਾ ਠੀਕ ਹੈ ਉਹ ਅਸੀਂ ਹਟਾ ਤਾ ਲੇਕਿਨ ਤੁਸੀਂ ਇਹ ਡੈਮੋਨਸਟ੍ਰੇਟ ਕਰੋ ਕਿ ਤੁਹਾਡਾ ਜਿਹੜਾ ਪਲੇਸ ਆਫ ਰੈਜੀਡੈਂਸ ਆ ਉਹ ਨਿਊ ਸਾਊਥ ਵੇਲਸ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਅੱਜ ਹੀ ਚੱਲ ਜਾਈਏ ਤੇ ਉਹ ਨਿਊ ਸਾਊਥ ਵੇਲਸ ਨੂੰ ਐਕਸੈਪਟ ਕਰ ਲੂਗਾ ਉਹ ਆਪਣੇ ਕੋਲ ਪ੍ਰੂਫ ਮੰਗਣਗੇ ਪਰ ਆਪਾਂ ਨੂੰ 1 ਸਾਲ ਦੀ ਜਿਹੜੀ ਰਿਕੁਆਇਰਮੈਂਟ ਹੈ ਠੀਕ ਹੈ ਉਹ ਮੀਟ ਨਹੀਂ ਕਰਨੀ ਪਊਗੀ ਠੀਕ ਹੈ ਸੋ ਕਾਫੀ ਮੇਜਰ ਅਪਡੇਟ ਆ ਕਿ ਕਈਆਂ ਦਾ ਇਹ ਸੋਚਣਾ ਹੈ ਕਿ 1 ਸਾਲ ਜਿਹੜਾ ਅਗਰ ਨਿਊ ਸਾਊਥ ਵੇਲਸ ਦੀ 491 ਦੀ ਆਪਾਂ ਨੋਮੀਨੇਸ਼ਨ ਦੀ ਗੱਲ ਕਰੀਏ ਕਾਫੀ ਨਿਰਾਸ਼ਾ ਸੀ ਕਈਆਂ ਨੂੰ ਕਿ ਇਹ ਜਿਹੜਾ ਜਿਹੜੀ ਅਪਡੇਟ ਆ ਇਹ 1 ਸਾਲ ਦੀ ਨਿਊ ਸਾਊਥ ਵੇਲਸ ਰਹਿਣਾ ਤੇ ਕੰਮ ਕਰਨਾ ਥੋੜਾ ਮੁਸ਼ਕਿਲ ਸੀ ਅੱਜ ਦੀ ਅਪਡੇਟ ਹਾਲਾਂਕਿ ਇਹ ਚ ਮੈਂ ਇਹ ਕਹੂੰਗਾ ਕਿ ਇਹ ਨਹੀਂ ਵੀ ਆਪਾਂ ਅੱਜ ਤੋਂ ਹੀ ਚੱਲ ਜਾਈਏ ਠੀਕ ਹੈ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡੇ ਕੋਲ ਪ੍ਰੂਫ ਮੰਗਾਂਗੇ ਹਾਲਾਂਕਿ 1 ਸਾਲ ਦਾ ਇਸ ਹੋ ਸਕਦਾ ਕਿ ਅਸੀਂ ਨਾ ਮੰਗੀਏ ਤੁਹਾਡੇ ਕੋਲ ਇਹ ਅਪਡੇਟ ਹੈ ਠੀਕ ਹੈ ਸੋ ਕਾਫੀ ਰਿਆਇਤ ਆ 26 June ਇਹਦੀ ਲਾਸਟ ਡੇਟ ਆ ਸੋ ਜਿਹੜੇ ਵੀ ਕੁਆਲੀਫਾਈ ਕਰਨ ਉਹ ਇੱਕ ਵਾਰ ਜ਼ਰੂਰ ਇਸ ਰਿਕੁਆਇਰਮੈਂਟ ਨੂੰ ਅਗਰ ਮੀਟ ਕਰਦੇ ਆ ਜਿਹੜੇ ਵੀ ਨਿਊ ਸਾਊਥ ਵੇਲਸ ਰੀਜਨਲ ਏਰੀਆ ਚ ਰਹਿ ਰਹੇ ਆ ਉਹ ਜ਼ਰੂਰ ਇੱਕ ਵਾਰ ਇਹਦਾ ਲਾਹ ਉਠਾਉਣ ਠੀਕ ਹੈ
ਜੀ ਬਿਲਕੁਲ ਸੋ ਬੜੀ ਰਾਹਤ ਭਰੀ ਖਬਰ ਹੈ ਔਰ ਬਹੁਤ ਸਾਰੇ ਦੋਸਤਾਂ ਦੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਸਵਾਲ ਆਉਂਦੇ ਰਹੇ ਔਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਰਾਹਤ ਜ਼ਰੂਰ ਮਿਲੂਗੀ ਔਰ ਇਸ ਤਰੀਕ ਦਾ ਜਿਹੜਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ 26 June ਜਿਵੇਂ ਕਿ ਤੁਸੀਂ ਦੱਸਿਆ ਕਿ ਬੜਾ ਥੋੜਾ ਜਿਹਾ ਸਮਾਂ ਆ ਵਿੱਚ ਔਰ ਜੇਕਰ ਕੋਈ ਰਿਕੁਆਇਰਮੈਂਟਸ ਮੀਟ ਹੋ ਰਹੀਆਂ ਤੇ ਦੋਸਤਾਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਤੇ ਇਸ ਤੋਂ ਇਲਾਵਾ ਨਿਊ ਸਾਊਥ ਵੇਲਸ 491 ਦੀਆਂ ਕੋਈ ਹੋਰ ਅਪਡੇਟਸ ਵੀ ਆਈਆਂ ਰਣਬੀਰ ਜੀ
ਦੇਖੋ ਇਹਨਾਂ ਦੀ ਮੇਨ ਤਾਂ 491 ਦੀ ਆ ਜਿਹੜੀ ਮੇਜਰ ਚਲੋ ਅਪਡੇਟ ਹੈ ਜਾਂ ਰਿਕੁਆਇਰਮੈਂਟਸ ਇਹ ਆ ਵੀ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਮੀਟ ਤੁਹਾਡੀਆਂ ਹੋਣੀਆਂ ਚਾਹੀਦੀਆਂ ਰਿਕੁਆਇਰਮੈਂਟਸ ਵੀ ਜਿਹੜੀਆਂ ਨੋਰਮਲ ਰਿਕੁਆਇਰਮੈਂਟ ਹੈ ਇਸ ਤੋਂ ਇਲਾਵਾ ਉਹ ਤੁਹਾਡੀਆਂ ਸ਼ਰਤਾਂ ਜਿਹੜੀਆਂ ਉਹ ਮੀਟ ਹੋਣੀਆਂ ਚਾਹੀਦੀਆਂ ਤੁਹਾਡੀ ਜਿਹੜੀ ਆਕੂਪੇਸ਼ਨ ਆ ਜਿਹੜੀ ਪ੍ਰੋਫੈਸ਼ਨ ਚ ਤੁਸੀਂ ਨੋਮੀਨੇਟ ਕਰ ਰਹੇ ਹੋ ਆਪਣੇ ਆਪ ਨੂੰ ਨਿਊ ਸਾਊਥ ਵੇਲਸ ਸਕਿੱਲ ਆਕੂਪੇਸ਼ਨ ਲਿਸਟ ਚ ਹੋਣਾ ਚਾਹੀਦਾ ਹੈ ਠੀਕ ਹੈ ਤੁਸੀਂ ਡੈਜੀਗਨੇਟਡ ਰੀਜਨਲ ਏਰੀਆ ਮੈਂ ਕਿਹਾ ਉਹ ਚ ਰਹਿੰਦੇ ਹੋਣਾ ਚਾਹੀਦਾ ਰਹਿੰਦੇ ਹੋਣੇ ਚਾਹੀਦੇ ਆ ਠੀਕ ਹੈ ਤੇ ਮੇਨ ਜਿਹੜੀਆਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀਆਂ ਰਿਕੁਆਇਰਮੈਂਟ ਹੈ ਜਿੱਦਾਂ ਆਪਾਂ ਸਕਿੱਲਸ ਅਸੈਸਮੈਂਟ ਕਹਿ ਲਈਏ ਠੀਕ ਹੈ ਤੁਹਾਡੇ ਆਲਸ ਰਿਕੁਆਇਰਮੈਂਟ ਉਹ ਤਾਂ ਆਪਾਂ ਨੂੰ ਮੀਟ ਕਰਨੀਆਂ ਹੀ ਕਰਨੀਆਂ ਠੀਕ ਹੈ ਮੈਂ ਬਾਰ ਬਾਰ ਕਲੈਰੀਫਾਈ ਕਰ ਰਿਹਾ ਇਹ ਜਿਹੜੀ ਰੈਜੀਡੈਂਸੀ ਰਿਕੁਆਇਰਮੈਂਟ ਸੀ 12 ਮਹੀਨਿਆਂ ਦੀ ਠੀਕ ਹੈ ਜੀ ਉਸ ਨੂੰ ਕੀਤਾ ਗਿਆ ਹੈ ਇਹਦਾ ਮਤਲਬ ਇਹ ਨੀ ਉਹਨਾਂ ਨੇ ਕਿਹਾ ਕਿ ਤੁਸੀਂ ਅੱਜ ਆ ਜਾਓ ਨਿਊ ਸਾਊਥ ਵੇਲਸ ਤੇ ਅਸੀਂ ਤੁਹਾਨੂੰ ਨੋਮੀਨੇਟ ਕਰ ਦਾਂਗੇ ਉਹ ਤੁਹਾਡੇ ਕੋਲ ਐਵੀਡੈਂਟਰੀ ਰਿਕੁਆਇਰਮੈਂਟਸ ਜਿਹੜੀਆਂ ਹੈ ਉਹ ਮੰਗ ਸਕਦੇ ਆ ਠੀਕ ਹੈ ਕਿ ਤੁਸੀਂ ਕੁਛ ਚਿਰ ਪਹਿਲਾਂ ਤੋਂ ਸਪੈਸੀਫਾਈ ਨਹੀਂ ਕੀਤਾ ਉਹਨਾਂ ਨੇ ਬਟ ਉਹਨਾਂ ਨੇ ਇਹ ਕਿਹਾ ਕਿ ਕੁਛ ਚਿਰ ਪਹਿਲਾਂ ਤੋਂ ਤੁਸੀਂ ਨਿਊ ਸਾਊਥ ਵੇਲਸ ਰੀਜਨਲ ਏਰੀਆ ਦੇ ਵਸੀਕ ਹੋਣੇ ਚਾਹੀਦੇ
ਠੀਕ ਅੱਛਾ ਜਿਹੜੀ ਅਗਲੀ ਗੱਲ ਕਰਨੀ ਬਣਦੀ ਹੈ ਜਿਵੇਂ ਤੁਸੀਂ ਵੀ ਸ਼ੁਰੂਆਤ ਦੇ ਵਿੱਚ ਕਿਹਾ ਕਿ ਸਟੂਡੈਂਟ ਵੀਜ਼ਾ ਟ੍ਰੈਵਲ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਹੈ ਸੋ ਕਾਲਜਿਸ ਵੱਲੋਂ ਵੀ ਪ੍ਰੈਸ਼ਰ ਬਣਿਆ ਹੋਣਾ ਯੂਨੀਵਰਸਿਟੀਜ਼ ਵੱਲੋਂ ਵੀ ਪ੍ਰੈਸ਼ਰ ਬਣਿਆ ਹੋਣਾ ਔਰ ਸਟੂਡੈਂਟਸ ਜਿਹੜੇ ਆ ਉਹ ਵੀ ਕਾਫੀ ਦੁਚਿੱਤੀ ਦੇ ਵਿੱਚ ਪਿਛਲੇ ਦਿਨਾਂ ਤੋਂ ਬਣੇ ਰਹੇ ਆ ਇਹਦੇ ਉੱਤੇ ਗਵਰਨਮੈਂਟ ਦੀ ਕੀ ਪਲੈਨਿੰਗ ਸਾਹਮਣੇ ਆ ਰਹੀ ਹੈ
ਇਹਦੇ ਵਿੱਚ ਪਹਿਲੀ ਗੱਲ ਤੇ ਯੂਨੀਵਰਸਿਟੀਜ਼ ਦਾ ਜਿਹੜਾ ਲੌਬੀ ਗਰੁੱਪ ਆ ਉਹਨਾਂ ਨੇ ਕਾਫੀ ਆਰਗੂਮੈਂਟਸ ਦਿੱਤੇ ਆ ਇਹਦਾ ਬੈਕਗਰਾਊਂਡ ਇਹ ਆ ਕਿ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਕਹਿ ਲਓ ਲੂਜ਼ ਹੋ ਰਹੇ ਆ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹ ਆ ਨਹੀਂ ਪਾ ਰਹੇ ਪੜ੍ਹਾਈ ਜਿਹਨਾਂ ਕੋਰਸਿਸ ਚੱਲ ਰਹੇ ਸੀ ਅਗਰ ਉਹ ਆ ਨਹੀਂ ਪਾਓਗੇ ਤਾਂ ਉਹ ਫੀਸਿਸ ਕਿੱਥੋਂ ਪੇ ਕਰਨਗੇ ਤੇ ਜਿਹੜੇ ਲੋ ਰਿਸਕ ਸਟੇਟ ਜਿੱਦਾਂ ਕੈਨਬਰਾ ਕਹਿ ਲਓ ਤੁਸੀਂ ACT ਆ ਸਾਊਥ ਆਸਟ੍ਰੇਲੀਆ ਵਾ ਉਹਨਾਂ ਨੇ ਇਹ ਅਰਜ਼ੀ ਦਿੱਤੀ ਆ ਆਪਣੀ ਸਟੇਟ ਗਵਰਨਮੈਂਟਸ ਨੂੰ ਕਿ ਸਾਨੂੰ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਪਰਮਿਸ਼ਨ ਦਿੱਤੀ ਜਾਵੇ ਕੈਨਬਰਾ ਦੀ ਯੂਨੀਵਰਸਿਟੀ ਨੇ ਇਹ ਵੀ ਕਿਹਾ ਕਿ ਅਸੀਂ ਸਿੰਗਾਪੁਰ ਤੋਂ 350 ਕਪੈਸਿਟੀ ਦਾ ਜਿਹੜਾ ਏਅਰਪਲੇਨ ਆ ਉਸ ਰਾਹੀਂ ਆਪਾਂ ਸਟੂਡੈਂਟਸ ਨੂੰ ਲਿਫਟ ਕਰ ਸਕਦੇ ਹਾਂ, 2 ਹਫ਼ਤੇ ਦਾ ਜਿਹੜਾ ਕੁਆਰੰਟਾਈਨ ਆ ਉਹ ਕੰਪਲੀਟ ਕਰਨਗੇ ਤੇ ਫਿਰ ਉਹ ਆਪਣਾ ਕੋਰਸ ਜਿਹੜਾ ਉਹ ਕੰਟੀਨਿਊ ਕਰ ਸਕਣਗੇ। ਠੀਕ ਹੈ, ਇਸ ਤੇ ਹਲੇ ਫੈਡਰਲ ਗਵਰਨਮੈਂਟ ਮੋਹਰ ਜਿਹੜਾ ਉਹ ਲੱਗਣੀ ਬਾਕੀ ਹੈ ਤੇ ਇਸ ਲਈ ਇਹ ਸੋਚਿਆ ਜਾ ਰਿਹਾ ਸੀ ਸਾਰਿਆਂ ਨੂੰ ਕਿ ਇਹ ਜਿਹੜੀ ਰਿਕੁਆਇਰਮੈਂਟ ਹੈ ਜਿਹੜੀ ਕਹਿ ਲਓ ਤੁਸੀਂ ਵੀ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਸਾਲ ਦੇ ਐਂਡ ਤੱਕ ਇੱਥੇ ਸ਼ਾਇਦ ਨਾ ਆ ਸਕਣ। ਇੱਕ ਕਹਿ ਲਓ ਆਸ ਜਿਹੜੀ ਆ ਇਸ ਅਨਾਊਂਸਮੈਂਟ ਤੋਂ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹ ਹੋ ਸਕਦਾ ਹੈ ਕਿ ਉਹ ਸਾਲ ਖਤਮ ਹੋਣ ਦੇ ਪਹਿਲਾਂ ਤੱਕ ਉਹ ਇੱਥੇ ਹੋਣ। ਸੋ ਹੌਲੀ ਹੌਲੀ ਜਿੱਦਾਂ ਹੀ ਕੋਰੋਨਾ ਵਾਇਰਸ ਦਾ ਇਸ਼ੂ ਜਿਹੜਾ ਹੈ ਉਹ ਜਿਹੜਾ ਹੈ ਉਹ ਅਗਰ ਡਾਊਨ ਹੋ ਜਾਂਦਾ ਦੂਜੇ ਸਟੇਟਸ ਵੀ ਇਹ ਮੁਹਿੰਮ ਜ਼ਰੂਰ ਚਲਾਉਣਗੇ ਕਿਉਂਕਿ ਯੂਨੀਵਰਸਿਟੀਜ਼ ਅੱਜ ਦੀ ਡੇਟ ਚ ਬਹੁਤ ਸਟਰਗਲ ਕਰ ਰਹੀਆਂ ਹੈ ਆਪਣਾ ਜਿਹੜਾ ਕਹਿ ਲਓ ਆਪਣੇ ਫਾਈਨੈਂਸਿਸ ਮੇਕ
ਸਟੂਡੈਂਟਸ। ਜੀ 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 ਬਿਲਕੁਲ ਬਿਲਕੁਲ। ਸੋ ਉਮੀਦ ਕਰ ਸਕਦੇ ਹਾਂ ਕਿ ਦੋ ਤਰ੍ਹਾਂ ਦੀ ਜਿਹੜੀ ਰਾਹਤ ਆ ਅੱਜ ਦੀਆਂ ਅਪਡੇਟਸ ਦੇ ਵਿੱਚ ਸਾਨੂੰ ਲੱਗ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਾਕਈ ਇਹ ਜਿਹੜੀ ਰਾਹਤ ਆ ਉਹ ਜ਼ਰੂਰ ਮਿਲੇ, ਖਾਸ ਕਰਕੇ ਜਦੋਂ ਅਸੀਂ ਸਟੂਡੈਂਟ ਟਰੈਵਲ ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਦੋਸਤ ਆ ਪਿਛਲੇ ਦਿਨਾਂ ਦੇ ਵਿੱਚ ਸਵਾਲ ਭੇਜਦੇ ਰਹੇ ਆ ਔਰ ਦੁਚਿੱਤੀ ਜਿਹੜੀ ਉਹਨਾਂ ਦੀ ਲਗਾਤਾਰ ਬਣੀ ਰਹੀ ਆ। ਦੂਜੇ ਪਾਸੇ ਜਿਹੜੀ ਆਸਟ੍ਰੇਲੀਆ ਦੀ ਜਿਹੜੀ ਆਰਥਿਕਤਾ ਆ ਉਹਦੀ ਰੀੜ੍ਹ ਦੀ ਹੱਡੀ ਸਟੂਡੈਂਟਸ ਮੰਨੇ ਗਏ ਆ। ਸੋ ਇੱਥੇ ਸਰਕਾਰਾਂ ਦਾ ਜਿਹੜਾ ਧਿਆਨ ਹੈ ਉਹ ਹੁਣ ਗਿਆ ਆ ਔਰ ਉਹਨਾਂ ਦੀ ਕਾਰਗੁਜ਼ਾਰੀ ਕੀ ਰਹਿੰਦੀ ਆ ਇਹ ਹੁਣ ਸਮਾਂ ਦੱਸੇਗਾ। ਅੱਛਾ ਰਣਬੀਰ ਜੀ, ਸਾਡੇ ਨਾਲ ਕੁਛ ਦੋਸਤ ਬਣ ਰਹੇ ਨੇ, ਜੇਕਰ ਇਜਾਜ਼ਤ ਹੋਵੇ ਅਗਲਾ ਸਵਾਲ ਮੇਰੇ ਅਗਲੇ ਸਵਾਲ ਤੋਂ ਪਹਿਲਾਂ ਆਪਾਂ ਉਹਨਾਂ ਦੇ ਸਵਾਲ ਸ਼ਾਮਲ ਕਰੀਏ।
ਹਾਂਜੀ ਹਾਂਜੀ ਜ਼ਰੂਰ ਜ਼ਰੂਰ
ਜੀ। ਸਾਡੇ ਨਾਲ ਸ਼ਵੀ ਸਿੰਘ ਬਣੇ ਨੇ ਕਾਫੀ ਦੇਰ ਤੋਂ, ਉਹਨਾਂ ਨੇ ਪੁੱਛਿਆ ਕਹਿੰਦੇ ਆਈ ਹੈਡ ਮਾਈ ਸਕਿੱਲ ਅਸੈਸਮੈਂਟ ਅੰਡਰ ICT ਸਿਕਿਉਰਿਟੀ ਸਪੈਸ਼ਲਿਸਟ ਵਿਚ ਆਈ ਹੈਵ ਅਪਡੇਟਡ ਔਨ 21st March 2020 ਵਿਦ 90 points, ਕੈਨ ਯੂ ਟੈਲ ਮੀ ਇਜ ਦੇਅਰ ਐਨੀ ਚੇਂਜਿਸ ਐਂਡ ਵੈਨ ਕੈਨ ਆਈ ਗੈਟ ਇਨਵਾਈਟ।
ਆਕੂਪੇਸ਼ਨ ਕਿਹੜੀ ਦੱਸੀ ਇਹਨਾਂ ਨੇ? ਸੋਰੀ,
ICT ਸਿਕਿਉਰਿਟੀ ਸਪੈਸ਼ਲਿਸਟ ਹੈ ਜੀ।
ਸਪੈਸ਼ਲਿਸਟ ਦੇਖੋ 90 to 95 ਅੱਜ ਦੀ ਡੇਟ ਚ IT ਪ੍ਰੋਫੈਸ਼ਨਲ ਜਿਹੜੇ ਆ ਅਰਾਊਂਡ 90 to 95 ਚ ਉਹਨਾਂ ਨੂੰ ਇਨਵਾਈਟ ਆ ਰਹੀਆਂ। ਠੀਕ ਹੈ, ਇਹਨਾਂ ਨੇ ਡੇਟ ਆਫ ਇਫੈਕਟ ਦੱਸੀ ਆਪਣੀ?
ਇਹਨਾਂ ਨੇ ਦੱਸਿਆ ਵੀ ਅਪਡੇਟ ਇਹਨਾਂ ਨੇ 21st March 2020 ਨੂੰ ਕੀਤੀ ਸੀ।
ਹਾਂਜੀ ਠੀਕ ਹੈ, ਮੀਨਸ ਅਪ੍ਰੈਲ ਜੂਨ ਕਹੋ, ਠੀਕ ਹੈ, ਰਫਲੀ ਕਹਿ ਲਓ ਵੀ 3 months ਦਾ ਜਿਹੜਾ ਆਪਾਂ ਨੂੰ ਟਾਈਮ ਹੋਇਆ ਹੈ ਹਲੇ, ਕਿਉਂਕਿ ਤੁਹਾਡੇ 90 points ਆ, ਥੋੜੀ ਵੇਟ ਜ਼ਰੂਰ ਹੋਵੇਗੀ ਪਰ ਤੁਹਾਡੇ ਪੁਆਇੰਟ ਸਟਰਕਚਰ ਜਿਹੜਾ ਉਹ ਪਾਸ ਮਤਲਬ ਇਨਵਾਈਟ ਹੋਣ ਦੇ ਨੇੜੇ ਨੇ, ਥੋੜੀ ਵੇਟ ਜ਼ਰੂਰ ਹੋਊਗੀ ਬਟ ਓਬਵੀਅਸਲੀ ਤੁਹਾਨੂੰ ਇਨਵਾਈਟ ਹੋਊਗੀ ਜ਼ਰੂਰ
ਜੀ। ਸੋ ਇੱਕ ਸਰੋਤੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਬਣੇ ਨੇ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੀ ਕਾਲ ਜਿਹੜੀ ਉਹ ਆਪਾਂ ਸ਼ਾਮਲ ਕਰੀਏ ਜੀ।
ਹਾਂਜੀ,
998 ਤੋਂ ਸਾਡੇ ਨਾਲ ਜੁੜੇ ਨੇ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਵਾਗਤ ਹੈ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਚੰਦਰ ਸਿੰਘ ਹੈ ਜੀ।
ਜੀ ਜੀ ਗੁਰਚੰਦਰ,
ਮੇਰਾ ਇੱਕ ਸਵਾਲ ਸੀ ਭਾਜੀ ਤੋਂ
ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੇਰਾ ਸਵਾਲ ਇਹ ਸੀ ਜੀ, ਮੇਰਾ ਕੈਫੇ ਐਂਡ ਰੈਸਟੋਰੈਂਟ ਮੈਨੇਜਰ ਦੀ ਮੈਂ ਆਪਣੇ ਸਕਿੱਲ ਅਸੈਸਮੈਂਟ ਕਰਵਾਉਣੀ ਹੈ ਬੇਟ ਆਫ ਪਲੇਸ ਦੇ ਥਰੂ, ਤੇ ਮੈਂ ਪਤਾ ਕਰਨਾ ਚਾਹੁੰਦਾ ਕਿ ਜਿਹੜਾ ਐਕਸਪੀਰੀਅੰਸ ਮੈਂ ਸਕਿੱਲ ਅਸੈਸਮੈਂਟ ਲਈ ਯੂਜ਼ ਕਰ ਲਿਆ ਉਹ ਐਕਸਪੀਰੀਅੰਸ ਮੈਂ ਪੁਆਇੰਟ ਕਲੇਮ ਕਰ ਲਈ 491 ਵਿੱਚ ਯੂਜ਼ ਕਰ ਸਕਦਾ ਕਿ ਨਹੀਂ?
ਹਾਂਜੀ, ਜਦੋਂ ਤੁਹਾਨੂੰ ਤੁਹਾਡੀ ਸਕਿੱਲ ਅਸੈਸਮੈਂਟ ਵੀ ਲਿਖ ਕੇ ਭੇਜਦੇ, ਤੁਸੀਂ ਪੁਆਇੰਟਸ ਦੇ ਅਸੈਸਮੈਂਟ ਵੀ ਕਰਾ ਸਕਦੇ ਹਾਂ, ਉਹ ਤੁਹਾਨੂੰ ਕਲੀਅਰਲੀ ਲਿਖ ਕੇ ਭੇਜਣਗੇ ਕਿ ਕਿਹੜਾ ਵਰਕ ਐਕਸ ਤੁਸੀਂ ਕਲੇਮ ਕਰ ਸਕਦੇ ਹਾਂ। ਸੋ ਹੈਲੋ
ਜੀ ਗੁਰਜਿੰਦਰ ਜੀ, ਤੁਸੀਂ ਆਵਾਜ਼ ਸੁਣ ਪਾ ਰਹੇ ਹੋ ਜੀ?
ਹਾਂਜੀ ਹਾਂਜੀ, ਮੈਂ ਸੁਣ ਪਾ ਰਿਹਾ ਜੀ ਤੁਹਾਨੂੰ
ਜੀ। ਸੋ ਤੁਹਾਨੂੰ ਮੈਨੂੰ ਲੱਗਦਾ ਜਿਹੜਾ ਜਵਾਬ ਰਣਬੀਰ ਹੋਰਾਂ ਨੇ ਦਿੱਤਾ ਤੁਸੀਂ ਜੀ ਧਿਆਨ ਦਿਓ।
ਹਾਂਜੀ,
ਅਗਰ ਤੁਸੀਂ ਵੇਟ ਅਸੈਸ ਤੋਂ ਅਗਰ ਤੁਸੀਂ ਸਕਿੱਲਸ ਅਸੈਸਮੈਂਟ ਕਰਾ ਰਹੇ ਹੋ ਨਾ, ਠੀਕ ਹੈ, ਤੇ ਵਰਕ ਐਕਸ ਜਿਹੜਾ ਹੈ ਤੁਹਾਡਾ ਪੋਸਟ ਕੁਆਲੀਫਿਕੇਸ਼ਨ ਵਾਲਾ ਵਰਕ ਐਕਸ ਹੈਲੋ
ਗੁਰਿੰਦਰ ਜੀ, ਮੈਨੂੰ ਲੱਗਦਾ ਆਵਾਜ਼ ਚ ਕੋਈ ਸਮੱਸਿਆ ਉਹਨਾਂ ਤੱਕ ਜਾਂ ਤਾਂ ਆਵਾਜ਼ ਲੇਟ ਪਹੁੰਚ ਰਹੀ ਹੈ।
ਕਾਫੀ
ਜੀ
ਗੈਪ
ਹੈਲੋ
ਪਿਆ।
ਹਾਂਜੀ
ਜੀ,
ਹਾਂਜੀ ਦੁਬਾਰਾ
ਫਿਰ
ਦੁਬਾਰਾ
ਤੋਂ
ਦੱਸੋ
ਕਾਲ
ਇੱਕ ਵਾਰੀ ਕੀ ਕਰ ਰਹੇ ਸੀ ਭਾਜੀ।
ਕਾਲ ਤੁਸੀਂ ਦੁਬਾਰਾ ਕਰ ਲਓ ਗੁਰਿੰਦਰ ਜੀ, ਮੈਨੂੰ ਲੱਗਦਾ ਆਵਾਜ਼ ਦੇ ਵਿੱਚ ਕਾਫੀ ਗੈਪ ਆ ਰਿਹਾ, ਸੋ ਸਵਾਲ ਜਿਹੜਾ ਉਹ ਤੁਹਾਡਾ ਪਹੁੰਚ ਨਹੀਂ ਰਿਹਾ। ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਜੀ, ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਆ, ਕਾਲਰ ਨੂੰ ਸ਼ਾਮਿਲ ਕਰਦੇ, ਉਸ ਤੋਂ ਬਾਅਦ ਅਸੀਂ ਅਗਲਾ ਸਵਾਲ ਫੇਸਬੁੱਕ ਤੋਂ ਲੈਂਦੇ ਹਾਂ। 160 ਤੋਂ ਅਗਲੇ ਕਾਲਰ ਬਣੇ ਨੇ ਸਾਡੇ ਨਾਲ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਹੈਲੋ ਹੈਲੋ ਹੈਲੋ
ਹੈਲੋ,
ਹਾਂਜੀ ਕੌਣ ਬੋਲ ਰਹੇ ਹੋ ਜੀ?
ਹੈਲੋ,
ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੁਨੀਲ ਗੱਲ ਕਰ ਰਿਹਾ ਜੀ। ਮੈਂ 491 ਫੈਮਿਲੀ ਸਪੌਂਸਰਸ਼ਿਪ ਬਾਰੇ ਪੁੱਛਣਾ ਸੀ ਥੋੜਾ ਜਿਹਾ ਸੁਨੀਲ ਜੀ, ਆਪਣੇ ਰਣਵੀਰ ਜੀ ਤੋਂ।
ਜੀ,
ਹਾਂਜੀ ਹਾਂਜੀ
ਹਾਂਜੀ, ਮੈਂ ਇਹ ਪੁੱਛਣਾ ਸੀਗਾ, ਜਿਹੜਾ 491 ਆਪਾਂ ਨੋਮੀਨੇਸ਼ਨ ਪਾਉਂਦੇ ਹਾਂ, EOI ਪਾਉਂਦੇ ਹਾਂ, EOI ਪਾਉਣ ਤੋਂ ਬਾਅਦ ਉਹਦਾ ਕੀ ਪ੍ਰੋਸੈਸ ਹੁੰਦਾ? EOI ਜਦੋਂ ਇਨਵਾਈਟ ਆ ਜਾਂਦਾ ਤੇ ਜਿਹੜੀ ਫੈਮਿਲੀ ਸਪੌਂਸਰਸ਼ਿਪ ਦੀ ਨੋਮੀਨੇਸ਼ਨ ਅਪਰੂਵ ਕਰਾਉਣੀ ਹੁੰਦੀ ਹੈ, ਉਹ ਕੀ ਮਤਲਬ ਪ੍ਰੋਸੈਸ ਹੁੰਦਾ ਉਹਦਾ ਟੋਟਲ?
ਨੋਮੀਨੇਸ਼ਨ ਨਹੀਂ, ਉਹ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਨਾ, ਜਦੋਂ ਤੁਸੀਂ EOI ਪਾਉਂਦੇ ਆ, ਠੀਕ ਹੈ,
ਹੈਲੋ
ਉਹਦੇ ਵਿੱਚ ਹੀ ਡਿਟੇਲਸ ਆਉਂਦੀਆਂ। ਹੈਲੋ,
ਆਵਾਜ਼ ਆ ਰਹੀ ਹੈ
ਆਵਾਜ਼ ਸੁਣ
ਰਣਵੀਰ
ਲਈ?
ਜੀ ਦੀ ਤੁਹਾਨੂੰ, ਸੁਨੀਲ ਜੀ?
ਨਹੀਂ ਆ ਨਹੀਂ ਰਹੀ।
ਸੋ ਸੁਨੀਲ ਜੀ ਦੀ ਆਵਾਜ਼ ਤੁਹਾਡੇ ਤੱਕ ਨਹੀਂ ਜਾ ਰਹੀ। ਮਾਫੀ ਚਾਹਾਂਗੀ ਸੁਨੀਲ ਜੀ, ਤੁਸੀਂ ਦੁਬਾਰਾ ਟਰਾਈ ਕਰਿਓ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਇਹ ਕੋਈ ਤਕਨੀਕੀ ਦਿੱਕਤ ਆ ਰਹੀ ਹੈ ਤਾਂ ਉਸ ਨੂੰ ਅਸੀਂ ਸੁਧਾਰੀਏ ਪ੍ਰੋਗਰਾਮ ਦੌਰਾਨ। ਤੁਸੀਂ ਦੁਬਾਰਾ ਕਾਲ ਕਰਿਓ, ਧੰਨਵਾਦ
ਦੁਬਾਰਾ ਕਰ
ਜੀ। ਜੀ ਰਣਬੀਰ ਜੀ, ਅਸੀਂ ਫੇਸਬੁੱਕ ਤੇ ਜਿਹੜੇ ਸਾਡੇ ਨਾਲ ਦੋਸਤ ਇਸ ਵੇਲੇ ਬਣੇ ਹੋਏ ਨੇ, ਅਸੀਂ ਉਹਨਾਂ ਦੇ ਪਹਿਲਾਂ ਸਵਾਲ ਸ਼ਾਮਿਲ ਕਰਦੇ ਹਾਂ। ਰਾਜਨ ਨਈਅਰ ਜੀ ਸਾਡੇ ਨਾਲ ਬਣੇ ਨੇ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਜਸਟ ਵਾਂਟ ਟੂ ਨੋ ਆਫਟਰ ਦਿਸ ਪੈਂਡੇਮਿਕ PR ਵਿਲ ਬੀ ਈਜ਼ੀ ਔਰ ਮੋਰ ਟਫ। ਬੜਾ ਸਧਾਰਨ ਜਿਹਾ ਸਵਾਲ ਹੈ ਪਰ ਕਾਫੀ ਕੁਛ ਸਮੇਟ ਕੇ ਲੈਂਦਾ ਹੈ ਜੀ।
ਰਾਜਨ ਜੀ, ਦੇਖੋ ਡਿਪੈਂਡ ਕਰਦਾ ਤੁਸੀਂ ਕਿਹੜੇ ਪ੍ਰੋਫੈਸ਼ਨ ਚ ਤੁਸੀਂ ਆਪਣੀ ਜਿਹੜੀ ਆ PR ਜਾਂ ਰੈਜੀਡੈਂਸੀ ਲੱਭ ਰਹੇ ਹਾਂ, ਕਹਿ ਲੋ ਜਾਂ ਪਾ ਰਹੇ ਹਾਂ। ਜੇ ਅੱਜ ਗੱਲ ਕਰੀਏ ਤਾਂ ਸਾਰੇ ਜਿਹੜੇ ਇਨਵਾਈਟਸ ਆ ਜਾਂ ਇਨਵੀਟੇਸ਼ਨ ਆ, ਮੋਸਟਲੀ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਆ ਰਹੇ ਆ। ਜੇ ਆਪਾਂ ਗੱਲਾਂ ਕਰੀਏ ਰਜਿਸਟਰਡ ਨਰਸਿਸ, ਇਨਰੋਲਡ ਨਰਸਿਸ, ਈਵਨ ਸਟੇਟਸ ਜਿਹੜੇ ਆ ਉਹ ਜ਼ਿਆਦਾ ਜਾਂ ਇਨਵੀਟੇਸ਼ਨ ਜਿਹੜੇ ਵੀ ਉਹ ਭੇਜਣ ਦੇ ਆ, ਉਹ ਨੋਰਮਲੀ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਭੇਜ ਰਹੇ ਆ, ਠੀਕ ਹੈ। ਸੋ ਕਹਿਣ ਦਾ ਭਾਅ ਹੈ ਕਿ ਅਗਰ ਤੁਸੀਂ ਅੱਜ IT ਜਾਂ ਅਕਾਊਂਟਿੰਗ ਦੀ ਗੱਲ ਕਰੀਏ, ਇਹ ਤਾਂ ਜਗ ਜ਼ਾਹਿਰ ਹੈ ਗੱਲ ਵੀ ਜਿਹੜੀ ਰਿਕੁਆਇਰਮੈਂਟ ਹੈ ਉਹ ਕਾਫੀ ਹਾਈ ਹੈ ਉਹਨਾਂ ਲਈ। ਅੱਗੇ ਅਨਫੋਰਚੁਨੇਟਲੀ ਟਫ ਹੋਣ ਦੇ ਚਾਂਸਿਸ ਹੈਗੇ ਆ, ਬਟ ਜੇ ਤੁਸੀਂ ਹੈਲਥ ਕੇਅਰ ਪ੍ਰੋਫੈਸ਼ਨਲ ਹੈ, ਕਹਿ ਲਓ ਨਰਸ ਆ, ਤੇ ਤੁਹਾਡੇ ਚਾਂਸਿਸ ਈਜ਼ੀ ਆ, ਕਿਉਂਕਿ ਅੱਜ ਦੀ ਡੇਟ ਚ ਆਸਟ੍ਰੇਲੀਅਨ ਗਵਰਨਮੈਂਟ ਨੇ ਕਲੈਰੀਫਾਈ ਵੀ ਕੀਤਾ ਕਿ ਪ੍ਰਾਇਰਟੀ ਹੈਲਥ ਕੇਅਰ ਪ੍ਰੋਫੈਸ਼ਨਲ ਦੀ ਆ, ਇਨ ਟਰਮਸ ਆਫ ਅਗਰ ਆਪਾਂ ਪਰਮਨੈਂਟ ਰੈਜੀਡੈਂਸੀ ਜਾਂ ਵੀਜ਼ਾ ਪਾਸਿਓਂ ਗੱਲ ਕਰ ਰਹੇ ਹਾਂ, ਤਾਂ 100% ਇਹੀ ਗੱਲ ਹੈ ਕਿ ਤੁਸੀਂ ਅਗਰ ਨਰਸਿੰਗ ਪ੍ਰੋਫੈਸ਼ਨ ਚ ਤੁਹਾਡੇ ਲਈ ਈਜ਼ੀ ਆ, ਅਦਰਸ ਲਈ ਅਨਫੋਰਚੁਨੇਟਲੀ ਥੋੜਾ ਟਫ ਹੋਣਾ ਹੈ ਅੱਗੇ ਜਾ ਕੇ
ਜੀ। ਅੱਗੇ ਸਾਡੇ ਨਾਲ ਜਿਹੜੇ ਕਾਲਰ ਬਣੇ ਨੇ, ਕੋਸ਼ਿਸ਼ ਕਰਦੇ ਆ ਕਿ ਹੁਣ ਜਿਹੜੀ ਆਵਾਜ਼ ਦੀ ਦਿੱਕਤ ਆ ਰਹੀ ਸੀ ਉਹਦੇ ਵਿੱਚ ਸੁਧਾਰ ਹੋਇਆ ਹੋਣਾ। 998 ਤੋਂ ਸਾਡੇ ਨਾਲ ਬਣੇ ਨੇ, ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜਿੰਦਰ ਹੈ ਜੀ।
ਹਾਂਜੀ ਗੁਰਜਿੰਦਰ ਜੀ,
ਮੇਰਾ ਸਵਾਲ ਇਹ ਹੈ ਕਿ ਮੈਂ ਆਪਣੀ ਸਕਿੱਲ ਅਸੈਸਮੈਂਟ ਕਰਵਾਉਣੀ ਹੈ ਕੈਫੇ ਔਰ ਰੈਸਟੋਰੈਂਟ ਮੈਨੇਜਰ ਦੀ ਬੇਟਾ ਸਿਸ ਦੇ ਥਰੂ,
ਜੀ।
ਤੇ ਮੈਂ ਪਤਾ ਕਰਨਾ ਚਾਹੁੰਦਾ ਕਿ ਜਿਹੜੇ ਮੈਂ ਆਪਣੇ ਐਕਸਪੀਰੀਅੰਸ ਸਕਿੱਲ ਅਸੈਸਮੈਂਟ ਲਈ ਦੇ ਰਹੇਗਾ, ਉਹ ਮੈਂ ਦੁਬਾਰਾ ਪੁਆਇੰਟਸ ਲਈ ਕਲੇਮ ਕਰ ਸਕਦਾ ਹਾਂ 491 ਵੀਜ਼ੇ ਦੇ ਲਈ?
ਹਾਂਜੀ ਤੁਸੀਂ, ਹਾਂਜੀ ਸਰ, ਤੁਸੀਂ ਡੈਫੀਨਿਟਲੀ ਕਲੇਮ ਕਰ ਸਕਦੇ ਆ ਵਰਕ ਐਕਸਪੀਰੀਅੰਸ ਜਿਹੜਾ ਤੁਸੀਂ ਆਪਣੇ ਵੈਟਸਸ ਦੀ ਫੁੱਲ ਸਕਿੱਲ ਅਸੈਸਮੈਂਟ ਲਈ ਕਰਾ ਰਹੇ ਆ, ਤੇ ਤੁਸੀਂ 3 ਸਾਲ ਦਾ ਵਰਕ ਐਕਸ ਸ਼ੋਅ ਕਰ ਰਹੇ ਹੋਣੇ ਆ, ਰਾਈਟ?
ਗੁਰਜਿੰਦਰ ਜੀ ਆਵਾਜ਼ ਸੁਣ ਰਹੀ ਹੈ ਰਣਬੀਰ ਜੀ ਦੀ ਤੁਹਾਨੂੰ?
ਹਾਂਜੀ ਮੈਨੂੰ ਆਵਾਜ਼ ਆ ਰਹੀ ਹੈ ਜੀ।
ਜੀ ਜੀ
ਹਾਂਜੀ, ਮੈਂ ਕਹਿੰਦਾ ਤੁਸੀਂ 3 ਇਅਰਸ ਦਾ ਵਰਕ ਐਕਸ ਫੁੱਲ ਟਾਈਮ ਸ਼ੋਅ ਕਰ ਰਹੇ ਹੋ, ਰਾਈਟ? ਮੈਂ
2 ਸਾਲ ਦਾ ਰੈਕਮੈਂਡ ਕੀਤਾ ਕਿ 2 ਸਾਲ ਦੀ ਵਰਕ ਐਕਸਪੀਰੀਅੰਸ ਤੇ ਸਕਿੱਲ ਅਸੈਸਮੈਂਟ ਮੇਰੀ ਹੋ ਜਾਏਗੀ, ਬਟ ਮੈਨੂੰ ਮਿਕਸ ਹੀ ਆਨਸਰ ਮਿਲਿਆ। ਮੈਂ 2-4 ਜਗ੍ਹਾ ਤੋਂ ਪਤਾ ਕੀਤਾ ਵੀ ਕਈ ਮੈਨੂੰ ਕਹਿ ਰਹੇ ਆ ਵੀ ਤੁਸੀਂ ਨਹੀਂ ਕਲੇਮ ਕਰ ਸਕਦੇ ਕਈ ਕਰੇ ਤਰ੍ਹਾਂ। ਹਾਂਜੀ ਫੁੱਲ ਟਾਈਮ ਦਾ ਜੀ।
ਨਹੀਂ, ਅਗਰ ਤੁਸੀਂ ਤੁਹਾਡਾ ਐਕਸਪੀਰੀਅੰਸ ਹੈਗਾ ਫੀਲਡ ਚ ਪੋਸਟ ਕੁਆਲੀਫਿਕੇਸ਼ਨ, ਤਾਂ ਡੈਫੀਨਿਟਲੀ ਤੁਸੀਂ ਉਹਦੇ ਪੁਆਇੰਟਸ ਜਿਹੜੇ ਆ ਉਹ ਕਲੇਮ ਕਰ ਸਕਦੇ ਹੋ।
ਜੀ ਗੁਰਜਿੰਦਰ ਜੀ।
ਓਕੇ ਭਾਜੀ, ਥੈਂਕ ਯੂ ਵੈਰੀ ਮਚ ਭਾਜੀ, ਤੁਹਾਡੀ ਹੈਲਪ ਕਰਨ ਲਈ।
ਮੋਸਟ ਵੈਲਕਮ, ਮੋਸਟ ਵੈਲਕਮ,
ਗੁੱਡ ਲੱਕ ਜੀ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਰਜਿੰਦਰ ਬੁੱਟਰ ਹੋਰਾਂ ਦਾ। ਇਹਨਾਂ ਨੇ ਪੁੱਛਣਾ ਚਾਹਿਆ ਰਣਬੀਰ ਜੀ, ਕਹਿੰਦੇ ਮਾਈ ਵਾਈਫ ਗੋਟ ਬ੍ਰਿਜਿੰਗ ਆਫਰ ਲੈਟਰ ਬਟ ਸ਼ੀ ਇਜ਼ ਡੂਇੰਗ ਮਾਸਟਰ ਡਿਗਰੀ ਐਂਡ ਕੰਪਲੀਟਡ ਫਸਟ ਸਮੈਸਟਰ, ਸ਼ੀ ਵਾਂਟਸ ਟੂ ਕੰਪਲੀਟ ਬ੍ਰਿਜਿੰਗ ਪ੍ਰੋਗਰਾਮ ਨਾਓ, ਸ਼ੀ ਵਾਂਟਸ ਟੂ ਟੇਕ ਲੀਵ ਆਫ ਐਬਸੈਂਸ, ਇਟ ਵਿਲ ਪੇ ਐਨੀ ਇੰਪੈਕਟ ਔਨ ਵੀਜ਼ਾ ਇਫ ਯੂਨੀਵਰਸਿਟੀ ਵਿਲ ਗ੍ਰਾਂਟ ਦ ਸੇਮ, ਔਰ ਇਨ ਕੇਸ ਦੇ ਡੋਂਟ ਇਜ ਦੇਰ ਐਨੀ ਵੇ।
ਲੀਵ ਆਫ ਐਬਸੈਂਸ ਡਿਪੈਂਡ ਕਰਦਾ ਹੈ ਤੁਹਾਡੀ ਲੀਵ ਆਫ ਐਬਸੈਂਸ ਕਿੰਨੀ ਆ, ਠੀਕ ਆ। ਅਗਰ ਤਾਂ ਕਾਫੀ ਲੌਂਗਰ ਟਾਈਮ ਹੈ ਤਾਂ ਓਬਵੀਅਸਲੀ ਉਹਦੇ ਇੰਪੈਕਟ ਹੋਗਾ ਹੀ ਹੋਗਾ। ਤੇ ਜਿਹੜੇ ਬ੍ਰਿਜਿੰਗ ਦੀ ਗੱਲ ਕਰ ਰਹੇ ਹਾਂ, ਮੇਰੇ ਖਿਆਲ ਨਾਲ ਬ੍ਰਿਜਿੰਗ ਪ੍ਰੋਗਰਾਮ ਦੀ ਗੱਲ ਕਰ ਰਿਹਾ। ਅਗਰ ਪਲੀਜ਼ ਅਗਰ ਰਾਜਿੰਦਰ ਜੀ ਥੋੜਾ ਕਲੈਰੀਫਾਈ ਕਰ ਦੋ, ਮੋਰ ਦੈਨ ਹੈਪੀ। ਬਟ ਅਗਰ ਲੀਵ ਆਫ ਐਬਸੈਂਸ ਬਹੁਤ ਜ਼ਿਆਦਾ ਓਬਵੀਅਸਲੀ ਫਰਕ ਹੋਗਾ
ਜੀ। ਅੱਗੇ ਕਾਲਰ ਬਣੇ ਨੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ। ਨੰਬਰ ਹੈ 160, ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਪਹਿਲਾਂ ਵੀ ਕਾਲ ਕੀਤੀ ਸੀ, ਆਵਾਜ਼ ਨਹੀਂ ਆ ਰਹੀ।
ਸੁਨੀਲ ਜੀ ਬੋਲ ਰਹੇ ਹੋ?
ਹਾਂਜੀ ਹਾਂਜੀ, ਮੈਨੂੰ ਹੁਣ ਵੀ ਨਹੀਂ ਆਵਾਜ਼ ਸੁਣ ਰਹੀ ਉਹਨਾਂ ਦੀ।
ਰਣਬੀਰ ਦੀ ਆਵਾਜ਼ ਨਹੀਂ ਸੁਣ ਰਹੀ ਤੁਹਾਨੂੰ?
ਨਹੀਂ ਨਹੀਂ ਨਹੀਂ, ਮੈਨੂੰ ਹਜੇ ਕੁਛ ਨਹੀਂ ਆਵਾਜ਼ ਆ ਰਹੀ ਉਹਨਾਂ ਦੀ। ਪਹਿਲਾਂ ਤੁਸੀਂ ਜਿਹੜਾ ਕੁਐਸਚਨ ਦਾ ਆਨਸਰ ਕੀਤਾ ਨਾ, ਮੈਨੂੰ ਆਵਾਜ਼ ਆਈ ਨਹੀਂ ਉਹਨਾਂ ਦੀ।
ਨਹੀਂ ਹੁਣ ਤਾਂ ਆਵਾਜ਼,
ਪਿਛਲੇ ਕਾਲਰ ਜਿਹੜੇ ਉਹਨਾਂ ਨੂੰ ਆਵਾਜ਼ ਗਈ ਹੈ ਜੀ।
ਹੁਣ ਵੀ ਨੀ ਦੇਖੋ ਮੈਨੂੰ ਕੋਈ ਹੈਲੋ ਨੀ ਕੁਛ ਨੀ ਆ ਰਹੀ, ਬਿਲਕੁਲ ਤੁਹਾਡੀ ਆਵਾਜ਼ ਆ ਰਹੀ, ਉਸਮਾ ਵੀ ਨਹੀਂ ਆ ਰਹੀ। ਤੁਸੀਂ
ਇੱਕ ਕੰਮ ਕਰੋ, ਮੇਰਾ ਕੰਟੈਕਟ ਨੰਬਰ ਦੇ ਦੋ ਇਹਨਾਂ ਨੂੰ, ਮੇਰਾ ਕੰਟੈਕਟ ਨੰਬਰ ਦੇ ਦੋ, ਇਹ ਮੈਨੂੰ ਕਾਲ ਲੈਣ।
ਸੁਨੀਲ ਜੀ, ਵੀਡੀਓ ਦੇ ਹੇਠਾਂ ਕੰਟੈਕਟ ਨੰਬਰ ਜਿਹੜਾ ਤੁਸੀਂ ਲੈ ਲਓ, ਔਰ ਉਸ ਕੰਟੈਕਟ ਨੰਬਰ ਤੇ ਤੁਸੀਂ ਬਾਅਦ ਵਿੱਚ ਆਪਣਾ ਸਵਾਲ ਪੁੱਛ ਸਕਦੇ ਹੋ ਰਣਬੀਰ ਜੀ ਨੂੰ, ਜੇਕਰ ਇਸ ਵੇਲੇ ਚੱਲਦੇ ਪ੍ਰੋਗਰਾਮ ਚ ਜੇ ਸਮੱਸਿਆ ਆ ਰਹੀ ਹੈ।
ਬਾਅਦ ਵਿੱਚ ਹੁਣੇ ਕਰਾਂ ਜਾਂ ਕੱਲ ਕਰਾਂ?
ਪ੍ਰੋਗਰਾਮ ਤੋਂ ਬਾਅਦ ਕਰ ਲਿਓ ਜੀ।
ਪ੍ਰੋਗਰਾਮ ਤੋਂ ਬਾਅਦ ਕਰ ਲਿਓ ਤੁਸੀਂ।
ਓਕੇ ਓਕੇ, ਠੀਕ ਹੈ
ਜੀ ਜੀ, ਧੰਨਵਾਦ ਸੁਨੀਲ ਜੀ,
ਠੀਕ
ਹੈ ਜੀ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਕੰਵਲ ਜੋਤ ਕੌਰ ਹੋਰਾਂ ਦਾ। ਸਤਿ ਸ੍ਰੀ ਅਕਾਲ, ਬੁਲਾਈ ਇਹਨਾਂ ਨੇ ਵੀ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੇਰਾ ਕੁਐਸਚਨ ਆਪਣੀ ਜੋਬ ਨੂੰ ਲੈ ਕੇ ਆ ਸਰ, ਮੈਂ ਕਹਿੰਦੇ ਪੇਂਟਿੰਗ ਦੀ ਜੋਬ ਕਰ ਰਹੀ ਹਾਂ। ਮੇਰੀ ਜੋਬ ਕਈ ਵਾਰੀ ਉੱਥੇ ਵੀ ਹੁੰਦੀ ਆ ਜਿਹੜਾ ਏਰੀਆ ਰੀਜਨਲ ਚ ਨਹੀਂ ਆਉਂਦਾ। ਮੈਂ ਕਹਿੰਦੇ ਪੁੱਛਣਾ ਚਾਹੁੰਦੀ ਆ ਕਿ ਜੇ ਮੈਂ 491 ਪਾਉਣੀ ਆ, ਜੇ ਮੇਰੀਆਂ ਜ਼ਿਆਦਾ ਜੋਬ ਰੀਜਨਲ ਚ ਨੇ ਤੇ ਕੁਛ ਆਊਟ ਆਫ ਰੀਜਨਲ ਏਰੀਆ ਚ ਨੇ, ਤੇ ਇਹ ਵੇਟ ਜੋਬ ਕਾਊਂਟਸ ਹੋਣਗੀਆਂ 491 ਚ? ਤਾਂ ਇਹ ਵਾਲੀ ਜੋਬ ਕਾਊਂਟਸ ਹੋਣਗੀਆਂ ਜੀ ਕਹਿੰਦੇ 491 ਚ?
ਨਹੀਂ ਕਹੋ ਜੀ, ਅਗਰ ਆਪਾਂ 489 ਜਾਂ 491 ਦੋਵਾਂ ਦੀ ਗੱਲ ਕਰ ਲਈਏ, ਅਗਰ ਤੁਹਾਡੀਆਂ ਜੋਬ ਜਿਹੜੀਆਂ ਹੈ ਉਹ ਡੈਸੀਗਨੇਟਡ ਰੀਜਨਲ ਏਰੀਆ ਚ ਨਹੀਂ ਨੇ ਤੇ ਮੈਟਰੋਪੋਲੀਟਨ ਏਰੀਆ ਚ ਆ, ਤੇ ਅਨਫੋਰਚੁਨੇਟਲੀ ਉਹ ਕਾਊਂਟ ਨਹੀਂ ਹੋਣਗੀਆਂ। ਜਿੱਦਾਂ ਮੈਂ ਕਈ ਪ੍ਰੋਗਰਾਮ ਚ ਉਬਰ ਦਾ ਵੀ ਐਗਜ਼ਾਮਪਲ ਦੇ ਚੁੱਕਿਆ, ਉਬਰ ਦਾ ਐਗਜ਼ਾਮਪਲ ਮੈਂ ਇਹ ਦੇ ਚੁੱਕਿਆ ਹੈ ਕਿ ਅਗਰ ਤੁਸੀਂ ਜੋਬ ਰੀਜਨਲ ਏਰੀਆ ਚ ਕਰ ਰਹੇ ਹਾਂ ਤਾਂ ਡੈਫੀਨੇਟਲੀ ਉਹ ਕਾਊਂਟ ਹੋਊਗਾ, ਬਟ ਅਗਰ ਤੁਸੀਂ ਮੈਟਰੋਪੋਲੀਟਨ ਚ ਕਰਦੇ ਹਾਂ ਤੇ ਉਹ ਬ੍ਰੀਚ ਵੀ ਹੋ ਸਕਦੀ ਆ। ਇਸ ਲਈ ਪਲੀਜ਼, ਅਗਰ ਤੁਹਾਨੂੰ 491 ਗ੍ਰਾਂਟ ਹੁੰਦਾ ਹੈ ਤੇ ਲਿਵ ਐਂਡ ਵਰਕ ਇਨ ਰੀਜਨਲ ਏਰੀਆ ਹੋਣਾ ਚਾਹੀਦਾ ਹੈ, ਉਸ ਤੋਂ ਬਾਹਰ ਨਾ ਜਾਓ ਪਲੀਜ਼
ਜੀ। ਅਗਲਾ ਸਵਾਲ ਪੁੱਛ ਰਹੇ ਨੇ ਹਰਦੀਪ ਸਿੰਘ ਜੋਸਨ ਜੀ, ਕਹਿੰਦੇ ਸਰ ਯੂਰਪੀਅਨ ਸਿਟੀਜ਼ਨ ਨੂੰ PR ਵਾਸਤੇ ਕੀ ਕਰਨਾ ਪਵੇਗਾ, ਪਲੀਜ਼ ਦੱਸਣਾ ਜੀ।
ਇਹ ਮੈਂ ਕਲੈਰੀਫਾਈ ਕਰਦਾ ਕਿ ਸਿਟੀਜ਼ਨ ਭਾਵੇਂ ਤੁਸੀਂ ਜਿੱਥੋਂ ਦੇ ਮਰਜ਼ੀ ਹੋ, ਠੀਕ ਆ, ਆਸਟ੍ਰੇਲੀਅਨ ਸਿਟੀਜ਼ਨ ਦੀਆਂ ਰਿਕੁਆਇਰਮੈਂਟਸ ਸਾਰੀਆਂ ਸੇਮ ਨੇ, ਠੀਕ ਆ। ਤੁਹਾਨੂੰ ਕੁਛ ਰਿਆਇਤਾਂ ਕਹਿ ਲਓ ਹਰਦੀਪ ਜੀ, ਤੁਹਾਨੂੰ ਵੀਜ਼ਾ ਪਾਸਿਓਂ ਮਿਲ ਸਕਦੀਆਂ ਨੇ। ਜਿੱਦਾਂ ਤੁਸੀਂ ਕਹਿ ਲਓ ਜਦੋਂ ਆਪਾਂ ਵਿਜ਼ਟਰ ਵੀਜ਼ਾ ਲਾਉਂਦੇ ਹਾਂ, ਤੁਸੀਂ ਵਰਕ ਹੋਲੀਡੇ ਵੀਜ਼ਾ ਲਾ ਸਕਦੇ ਆ, ਇਹੋ ਜਿਹੀਆਂ ਰਿਆਇਤਾਂ ਹੈਗੀਆਂ। ਬਟ ਜੇ ਤੁਸੀਂ ਸਿਟੀਜ਼ਨਸ਼ਿਪ ਤੇ ਆ ਜਾਂਦੇ ਆ ਤਾਂ ਸੇਮ ਰਿਕੁਆਇਰਮੈਂਟਸ ਆ, 4 ਈਅਰਸ ਜਿਹੜੀ ਤੁਹਾਡੀ ਰੈਜੀਡੈਂਸ ਇੱਥੇ ਹੋਣੀ ਚਾਹੀਦੀ ਆ ਔਨ ਅ ਵੀਜ਼ਾ, ਤੇ 1 ਸਾਲ ਤੁਹਾਡੇ ਪਰਮਾਨੈਂਟ ਰੈਜੀਡੈਂਸ ਤੋਂ ਬਾਅਦ ਤੁਸੀਂ 1 ਸਾਲ ਕਹਿ ਲਓ ਇੱਥੇ ਰਹੇ ਹੋਣੇ ਚਾਹੀਦੇ ਆ, ਤੁਸੀਂ ਜੇ ਆਪਣੀ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਪਾਉਣੀ ਆ। ਸੋ ਰੈਜੀਡੈਂਸ ਸਿਟੀਜ਼ਨਸ਼ਿਪ ਰਿਕੁਆਇਰਮੈਂਟ ਸਾਰਿਆਂ ਦੀ ਆਲਮੋਸਟ ਸੇਮ ਹੈ।
ਠੀਕ, ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਯਦਾਨ ਸੁਨ ਹੋਰਾਂ ਦਾ, ਵੇਟਿੰਗ ਟਾਈਮ ਫਾਰ 491 ਫਾਰ ਵਿਕਟੋਰੀਆ ਅਪਲਾਈਡ ਔਨ 20th May ਐਟ 90 ਪੁਆਇੰਟਸ, ਫਾਰਮੇਸੀ ਟੈਕਨੀਸ਼ੀਅਨ ਨੇ ਪੁੱਛਣਾ ਚਾਹੁੰਦੇ ਨੇ ਜੀ ਕਿੰਨਾ ਕੁ ਸਮਾਂ ਲੱਗੇਗਾ?
ਉਹਨਾਂ ਨੇ ਐਵਰੇਜ ਅੱਜ ਦੀ ਡੇਟ 'ਚ 6 to 8 months ਆ ਪ੍ਰੋਸੈਸਿੰਗ ਟਾਈਮ ਜਿਹੜਾ, ਤੁਹਾਨੂੰ ਅਰਾਊਂਡ 8 ਮਹੀਨੇ ਲੱਗ ਸਕਦਾ
ਜੀ। ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਨਵਪ੍ਰੀਤ ਸਿੰਘ ਬਾਲ ਹੋਰਾਂ ਦਾ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਵਟ ਆਰ ਦਾ ਨਿਊ ਰਿਕੁਆਇਰਮੈਂਟਸ ਫਾਰ 491 ਨਿਊ ਸਾਊਥ ਵੇਲਸ ਨਾਓ ਰੀਸੈਂਟਲੀ ਅਪਡੇਟਡ। ਨਵਪ੍ਰੀਤ ਜੀ, ਮੈਨੂੰ ਲੱਗਦਾ ਕਿ ਤੁਸੀਂ ਪ੍ਰੋਗਰਾਮ ਦਾ ਜਿਹੜਾ ਪਹਿਲਾ ਹਿੱਸਾ ਉਹ ਮਿਸ ਕਰ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਉਹਨਾਂ ਅਪਡੇਟਸ ਦੇ ਉੱਤੇ ਗੱਲ ਕੀਤੀ ਆ, ਔਰ ਤੁਸੀਂ ਪ੍ਰੋਗਰਾਮ ਜਦੋਂ ਖਤਮ ਹੁੰਦਾ ਹੈ ਉਸ ਵੀਡੀਓ ਦੇ ਵਿੱਚ ਦੁਬਾਰਾ ਜਾ ਕੇ ਉਹਦੇ ਬਾਰੇ ਹੋਰ ਅਪਡੇਟ ਜਿਹੜੀ ਆ ਉਹ ਲੈ ਸਕਦੇ ਹੋ, ਪਰ ਇਸ ਤੇ ਕੋਈ ਕਮੈਂਟ ਤੁਸੀਂ ਬਿਲਕੁਲ ਬਿਲਕੁਲ ਕਰੋ ਜੀ।
ਮੈਂ ਬਾਰ ਬਾਰ ਕਲੈਰੀਫਾਈ ਕਰ ਰਿਹਾ ਕਿ ਜਿਹੜੀ ਰੈਸੀਡੈਂਸ ਰਿਕੁਆਇਰਮੈਂਟ ਆ, ਤੁਸੀਂ ਆਲਰੇਡੀ ਉੱਥੋਂ ਦੇ ਵਸੀ ਕਹਿ ਲਓ ਰਹਿਣ ਵਾਲੇ ਹੋਣੇ ਚਾਹੀਦੇ ਆ ਬਿਫੋਰ ਯੂ ਆਰ ਐਲੀਜੀਬਲ। ਤੁਹਾਡੇ ਕੋਲ ਐਵੀਡੈਂਟਰੀ ਰਿਕੁਆਇਰਮੈਂਟ ਮੰਗੀਆਂ ਜਾ ਸਕਦੀਆਂ ਕਿ ਤੁਸੀਂ ਨਿਊ ਸਾਊਥ ਵੇਲਸ ਰਹਿ ਰਹੇ ਆ ਰੀਜਨਲ ਏਰੀਆ ਚ ਜਾਂ ਨਹੀਂ ਰਹਿ ਰਹੇ ਆ। ਸੋ ਇਹਨੂੰ ਪਲੀਜ਼ ਇਹ ਨਾ ਸਮਝੋ ਕਿ ਤੁਸੀਂ ਕਹਿ ਲਓ ਕਿ ਅੱਜ ਅਗਰ ਆਪਾਂ ਨਿਊ ਸਾਊਥ ਵੇਲਸ ਜਾਈਏ ਤਾਂ ਆਪਾਂ ਐਲੀਜੀਬਲ ਨਹੀਂ ਹੋਵਾਂਗੇ, ਕਹਿਣ ਦਾ ਮਤਲਬ ਇਹ ਠੀਕ ਹੈ। ਸੋ ਇਹ ਮੇਨ ਜਿਹੜੀ ਰਿਕੁਆਇਰਮੈਂਟ 1 ਸਾਲ ਦੀ ਸੀ ਉਹਦੀ ਵੇਵਰ ਦੀ ਗੱਲ ਚੱਲੀ
ਜੀ। ਪਰਮਿੰਦਰ ਸਿੱਧੂ ਹੋਰਾਂ ਦਾ ਸਵਾਲ ਅਧੂਰਾ ਸਾਡੇ ਕੋਲ ਪਹੁੰਚਿਆ, ਆਈ ਵਰਕਡ ਇਨ ਰੈਸਟੋਰੈਂਟ ਪਾਰਟ ਟਾਈਮ ਫਾਰ 2 ਈਅਰਸ, ਪਰ ਅੱਗੇ ਕੀ ਪੁੱਛਣਾ ਚਾਹੁੰਦੇ ਨੇ ਇਹਦੇ ਬਾਰੇ ਪਰਮਿੰਦਰ ਜੀ ਤੁਸੀਂ ਲਿਖਿਆ ਨੀ, ਸੋ ਆਪਣਾ ਸਵਾਲ ਪਲੀਜ਼ ਪੂਰਾ ਕਰਕੇ ਭੇਜੋ ਔਰ ਅਸੀਂ ਜ਼ਰੂਰ ਸ਼ਾਮਲ ਕਰਾਂਗੇ। ਰਜਿੰਦਰ ਬੁੱਟਰ ਪੁੱਛ ਰਹੇ ਨੇ ਨਰਸਿੰਗ ਬ੍ਰਿਜਿੰਗ ਕੋਰਸ ਲੀਵ ਔਨ ਦਿਸ ਗਰਾਊਂਡ ਫਾਰ ਸਪਰਿੰਗ ਸਮੈਸਟਰ। ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਪਹਿਲਾ ਸਵਾਲ ਜਿਹੜਾ ਸੀ ਆਪਣੀ ਵਾਈਫ ਦੇ ਲਈ ਆਇਆ ਸੀਗਾ, ਜਿਹੜਾ ਬ੍ਰਿਜਿੰਗ ਆਫਰ ਲੈਟਰ ਦੇ ਬਾਰੇ ਤੁਸੀਂ ਪੁੱਛਿਆ ਸੀ ਰਣਬੀਰ ਜੀ, ਉਹਦੇ ਬਾਰੇ ਇਹ ਕਲੈਰੀਫਾਈ ਕਰ ਰਹੇ ਇੱਥੇ। ਕਹਿੰਦੇ ਨਰਸਿੰਗ ਬ੍ਰਿਜਿੰਗ ਕੋਰਸ ਲੀਵ ਔਨ ਦਿਸ ਗਰਾਊਂਡ ਫਾਰ ਸਪਰਿੰਗ ਸਮੈਸਟਰ।
ਹਾਂਜੀ ਠੀਕ ਆ। ਅਗਰ ਤੁਹਾਡੀ ਦੇਖੋ ਅਗਰ ਤੁਹਾਡੀ ਯੂਨੀਵਰਸਿਟੀ ਨੇ ਅਪਰੂਵ ਕੀਤਾ ਹੋਇਆ ਡੈਫਰਮੈਂਟ ਤਾਂ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ, ਅਗਰ ਤੁਸੀਂ ਜੈਨੂਇਨ ਰੀਜ਼ਨਸ ਦਿੱਤੇ ਆ ਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਠੀਕ ਹੈ
ਜੀ। ਅਗਲਾ ਸਵਾਲ ਦਿਲਪ੍ਰੀਤ ਕੌਰ ਦਾ ਸ਼ਾਮਲ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਿਆ ਆਈ ਐਮ ਲਿਵਿੰਗ ਇਨ ਵਿਕਟੋਰੀਆ ਔਨ 491, ਕੈਨ ਆਈ ਵਰਕ ਇਨ ਐਲਬਰੀ ਨਿਊ ਸਾਊਥ ਵੇਲਸ।
ਵਿਕਟੋਰੀਆ ਕਿਹੜੇ ਵੀਜ਼ੇ ਤੇ ਨੇ? 491 ਤੇ?
491 ਤੇ ਹਾਂਜੀ।
ਹਾਂਜੀ, ਲੌਂਗ ਇਸ ਤੁਸੀਂ ਰੀਜਨਲ ਏਰੀਆ ਸੇ ਆ, ਕੋਈ ਪ੍ਰੋਬਲਮ ਨਹੀਂ
ਜੀ। ਤੇ ਇਸ ਤੋਂ ਅਗਲਾ ਸਵਾਲ ਸਰਬਜੀਤ ਸਿੰਘ ਕਰ ਰਹੇ ਨੇ, ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਸਰ ਹਾਊ ਮੈਨੀ ਪੁਆਇੰਟਸ ਕੱਟ ਆਫ ਫਾਰ ਬੇਕਰ ਇਨ ਨਿਊ ਸਾਊਥ ਵੇਲਸ ਫਾਰ 190, ਆਈ ਹੈਵ ਕਹਿੰਦੇ 70 ਪੁਆਇੰਟਸ ਆਲ ਟੂਗੈਦਰ ਵਿਦ 5 ਈਅਰਸ ਐਕਸਪੀਰੀਅੰਸ ਐਂਡ ਲਿਵਿੰਗ ਇਨ ਨਿਊ ਸਾਊਥ ਵੇਲਸ ਐਂਡ ਵਰਕਿੰਗ ਇਨ ਨੋਮੀਨੇਟਡ ਆਕੂਪੇਸ਼ਨ ਲਾਸਟ 1 month, ਐਨੀ ਹੋਪ ਫਾਰ 190 ਵੀਜ਼ਾ?
ਬਿਕੋਜ਼ 70 ਪੁਆਇੰਟਸ ਅਨਫੋਰਚੂਨਟਲੀ ਬੇਕਰ ਦਾ ਜਿਹੜਾ ਸਾਡਾ ਐਕਸਪੀਰੀਅੰਸ ਰਿਹਾ ਉਹ ਅਰਾਊਂਡ 75-80 ਤੇ ਰਿਹਾ ਹੈ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਇਨਵਾਈਟ ਨਹੀਂ ਆਊਗੀ। ਤੁਸੀਂ ਆਪਣੀ ਆਕੂਪੇਸ਼ਨ ਚ ਕੰਮ ਕਰ ਰਹੇ ਹੋ ਆਲਰੇਡੀ, ਉਹਨੂੰ ਹਰ ਸਟੇਟ ਗਵਰਨਮੈਂਟ ਜਿਹੜੀ ਉਹ ਪ੍ਰਾਇਰਟੀ ਦਿੰਦੀ ਆ ਠੀਕ ਹੈ। ਵੇਟ ਵੱਧ ਹੋ ਸਕਦੀ ਆ ਬਟ ਤੁਹਾਡੀ ਨੋਮੀਨੇਸ਼ਨ ਓਬਵੀਅਸਲੀ ਤੁਸੀਂ ਪਾਈ ਹੋਈ ਆ, ਚਾਂਸਿਸ ਆ ਦੇ ਕਿ ਤੁਹਾਨੂੰ ਇਨਵਾਈਟ ਆਊਗੀ
ਜੀ। ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਮੋਹਸਿਨ ਅਵਾਨ ਹੋਰਾਂ ਦਾ, ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਆਈ ਐਮ ਆ ਮੋਟਰ ਮਕੈਨਿਕ ਵੇਟਿੰਗ ਫਾਰ 190 ਵੀਜ਼ਾ ਗ੍ਰਾਂਟ ਸਿੰਸ ਫੈਬ 19, ਨਾਓ ਬੀਨ ਨੀਅਰਲੀ 16 months, ਵਾਈ ਇਜ਼ ਇਟ ਟੇਕਿੰਗ ਸੋ ਲੌਂਗ, ਕੋ ਨੈਵਰ ਰਿਕੁਐਸਟਡ ਐਨੀ ਡਾਕੂਮੈਂਟਸ ਐਕਸਪੈਕਟ ਮਾਈ ਚਾਈਲਡਸ ਮੈਡੀਕਲ ਵਿਚ ਆਈ ਐਡਿਡ ਆਫਟਰ ਲੋਜਮੈਂਟ, ਯੂਅਰ ਐਡਵਾਈਸ ਇਜ ਮਚ ਐਪਰੀਸ਼ੀਏਟਡ।
190 ਅਗਰ 16 months ਨੋਰਮਲੀ ਇਹਨਾਂ ਪ੍ਰੋਸੈਸਿੰਗ ਟਾਈਮ ਨਹੀਂ ਹੈ ਇਹਨਾਂ ਦਾ ਠੀਕ ਹੈ। ਅਗਰ ਉਹਨਾਂ ਨੇ ਸਿਰਫ ਮੈਡੀਕਲਸ ਮੰਗੇ ਸੀ ਉਹ ਇੱਕ ਪੋਜ਼ਿਟਿਵ ਆ ਕਿ ਆਪਾਂ ਕੋਈ ਸਿਰਫ ਮੈਡੀਕਲਸ ਮੰਗੇ ਗਏ ਆ, ਬਾਕੀ ਅਗਰ ਇਹਨਾਂ ਨੇ ਸਾਰੀ ਚੀਜ਼ਾਂ ਅਟੈਚ ਕੀਤੀਆਂ ਤੇ ਮੈਂ ਬਾਰ ਬਾਰ ਕਹਿਣਾ ਹੋਇਆ ਵੀ ਪਲੀਜ਼ ਆਪਣੇ ਜਿਹੜਾ ਕੇਸ ਆਫਿਸਰ ਨੂੰ ਮੋਹਸਿਨ ਜੀ ਪਲੀਜ਼ ਉਹਨਾਂ ਨੂੰ ਇੱਕ ਕਰਟਸੀ ਈਮੇਲ ਭੇਜੋ, ਤੇ ਪਲੱਸ ਅਗਰ ਤੁਸੀਂ ਸਾਰਾ ਕੁਛ ਤੁਹਾਡੀ ਡਿਸੀਜਨ ਰੈਡੀ ਐਪਲੀਕੇਸ਼ਨ ਤੇ ਤੁਹਾਡੇ ਇਮੀ ਅਕਾਊਂਟ ਚ ਵੀ ਇੱਕ ਬਟਨ ਹੁੰਦਾ ਜਿਹਨੂੰ ਤੁਸੀਂ ਉੱਥੇ ਲਿਖਿਆ ਹੁੰਦਾ ਪ੍ਰੋਵਾਈਡਰ ਆਲ ਦੀ ਇਨਫੋਰਮੇਸ਼ਨ, ਤੁਸੀਂ ਉਹ ਵੀ ਕਲਿੱਕ ਕਰਦੇ ਆ ਤੇ ਨੋਟੀਫਿਕੇਸ਼ਨ ਜਿਹੜਾ ਉਹ ਡਿਪਾਰਟਮੈਂਟ ਨੂੰ ਜਾਂਦਾ ਹੈ, ਤੇ ਪਲੀਜ਼ ਅਗਰ ਤੁਸੀਂ ਉਹ ਕੀਤਾ ਹੋਇਆ ਤੇ ਕਰਟਸੀ ਈਮੇਲ ਜ਼ਰੂਰ ਭੇਜੋ ਕੇਸ ਆਫਿਸਰ ਨੂੰ ਕਿ ਮੇਰੇ ਕੇਸ ਨੂੰ ਇੰਨਾ ਟਾਈਮ ਹੋ ਗਿਆ
ਜੀ। ਲਵਲੀਨ ਕੌਰ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ ਅਗਲਾ। ਲਵਲੀਨ ਪੁੱਛ ਰਹੇ ਨੇ, ਕਹਿੰਦੇ ਆਈ ਐਮ ਔਨ 489 ਵੀਜ਼ਾ ਲਿਵਿੰਗ ਇਨ ਰੀਜਨਲ ਨਿਊ ਸਾਊਥ ਵੇਲਸ, ਬਟ ਆਈ ਐਮ ਗੈਟਿੰਗ ਜੋਬ ਓਪਰਚੁਨਿਟੀ ਫਰੋਮ ਕੁਈਨਜ਼ਲੈਂਡ ਕਲੀਨਿੰਗ ਕੰਪਨੀ, ਜੋਬ ਵਿਲ ਬੀ ਇਨ ਰੀਜਨਲ ਨਿਊ ਸਾਊਥ ਵੇਲਸ ਵੇਅਰ ਆਈ ਲਿਵ, ਇਜ਼ ਦੇਅਰ ਐਨੀ ਇਸ਼ੂ ਇਨ ਦੈਟ?
489
ਵੀਜ਼ਾ ਤੇ
ਰਿਕੁਆਇਰਮੈਂਟ ਤੇ ਆ ਕਿ ਤੁਸੀਂ ਰੀਜਨਲ ਏਰੀਆ ਚ ਰਹਿਣੇ ਚਾਹੀਦੇ ਨੇ, ਤੇ ਅਗਰ ਤੁਹਾਡੀ ਜੋਬ ਓਪਰਚੁਨਿਟੀ ਕੁਈਨਜ਼ਲੈਂਡ ਚ, ਤੁਸੀਂ ਰੀਜਨਲ ਨਿਊ ਸਾਊਥ ਵੇਲਸ ਆ, ਤੁਹਾਨੂੰ ਜੋਬ ਓਪਰਚੁਨਿਟੀ ਰੀਜਨਲ ਕੁਈਨਜ਼ਲੈਂਡ ਚ ਮਿਲ ਰਹੀ ਆ, ਰੀਜਨਲ ਟੂ ਰੀਜਨਲ ਦੀ ਰਿਕੁਆਇਰਮੈਂਟ ਹੈਗੀ ਆ, ਸੋਰੀ ਰਿਆਇਤ ਹੈਗੀ ਆ ਕਿ ਤੁਸੀਂ ਰੀਜਨਲ ਟੂ ਰੀਜਨਲ ਏਰੀਆ ਚ ਮੂਵ ਹੋ ਸਕਦੇ ਆ, ਠੀਕ ਹੈ? ਸੋ ਤੁਹਾਡੇ ਕੇਸ ਚ ਕੋਈ ਪ੍ਰੋਬਲਮ ਨਹੀਂ ਹੋਊਗੀ, ਐਸ ਲੌਂਗ ਐਸ ਤੁਸੀਂ ਰੀਜਨਲ ਨੂੰ ਸਟਿਕ ਕਰਦੇ ਆ ਤਾਂ।
ਜੀ ਅਗਲਾ ਸਵਾਲ ਸ਼ਾਮਲ ਕਰਦੇ ਆ ਗੁਰਚਰਨ ਹੋਰਾਂ ਦਾ, ਗੁਰਚਰਨ ਕਥੂਰੀਆ ਹੋਰਾਂ ਦਾ। ਸੋ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੇਰੀ ਪੋਜ਼ਿਟਿਵ ਸਕਿੱਲ ਅਸੈਸਮੈਂਟ TRA ਤੋਂ 3131112 ICT ਕਸਟਮਰ ਸਪੋਰਟ ਆਫਿਸਰ ਦੀ ਹੋਈ ਹੈ ਤੇ IELTS ਚ ਕਹਿੰਦੇ 6.5 ਓਵਰਆਲ, ਈ ਚ 6 ਨੇ ਵਿਦ 5 ਈਅਰਸ ਐਕਸਪੀਰੀਅੰਸ ਹੈ, ਕੀ ਨਿਊ ਸਾਊਥ ਵੇਲਸ 491 ਆਫਸ਼ੋਰ ਲਈ ਚਾਂਸ ਹੈ ਕਿ ਨਹੀਂ?
Based on, unfortunately, the digital score to see kya rahe hain, theek hai, chances are very, very low. Or New South Wales, agar aap 491 da recent criteria dekhiye, to unhone clearly kya hai ki aap thadi jadi residency requirement ya New South Wales di meet honi chahiye. So, unfortunately, aaj di rate se New South Wales offshore nu entertain nahi kar rahe hain. Sorry, Gurchan ji, please, to see better hoga ki ho states and territories se bhi nigaah rakho, please.
ਜੀ ਅਗਲਾ ਸਵਾਲ ਸ਼ਾਮਲ ਕਰਦੇ ਆ ਪਰਮਿੰਦਰ ਸਿੱਧੂ ਹੋਰਾਂ ਦਾ। ਪਰਮਿੰਦਰ ਸਿੱਧੂ ਪੁੱਛਣਾ ਚਾਹ ਰਹੇ ਨੇ, ਕਹਿੰਦੇ ਆਈ ਵਰਕਡ ਇਨ ਰੈਸਟੋਰੈਂਟਸ ਪਾਰਟ ਟਾਈਮ ਫਾਰ 2 ਇਅਰਸ, ਕੈਨ ਆਈ ਗੈਟ ਐਕਸਪੀਰੀਅੰਸ ਪੁਆਇੰਟਸ ਫਾਰ ਦਿਸ ਪਾਰਟ ਟਾਈਮ ਵਰਕ?
ਹਾਂਜੀ, ਦੇਖੋ ਡਿਪੈਂਡ ਕਰਦਾ ਤੁਸੀਂ ਸਬ ਕਲਾਸ ਕਿਹੜੀ ਪਾ ਰਹੇ ਆ। ਜਨਰਲ ਸਕਿੱਲਡ ਮਾਈਗ੍ਰੇਸ਼ਨ ਲਈ ਅਗਰ ਤੁਸੀਂ ਪਾਰਟ ਟਾਈਮ ਕੰਮ ਕੀਤਾ ਹੈ ਤੇ ਡਿਪਾਰਟਮੈਂਟ ਉਹਨੂੰ ਕੰਸਿਡਰ ਕਰਦਾ ਹੀ ਕਰਦਾ ਪਰਮਿੰਦਰ
ਜੀ। ਤੇ ਇਧਰ ਸਾਡੇ ਤੱਕ ਟੈਲੀਗ੍ਰਾਮ ਦੇ ਜ਼ਰੀਏ ਵੀ ਬਹੁਤ ਸਾਰੇ ਸਵਾਲ ਜਿਹੜੇ ਆ ਪਹੁੰਚੇ ਹੋਏ ਆ, ਮੈਂ ਉਹ ਵੀ ਸ਼ਾਮਲ ਕਰਨਾ ਚਾਹਾਂਗੀ। ਸਾਡੇ ਨਾਲ ਗਗਨ ਸਿੰਘ ਜੁੜੇ ਨੇ। ਗਗਨ ਸਿੰਘ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਕੰਪਲੀਟਡ ਬੈਚਲਰ ਆਫ ਅਕਾਊਂਟਿੰਗ ਵਿਦ ਸਕਿੱਲ ਅਸੈਸਮੈਂਟ, ਹੈਵ 8 ਈਚ ਐਂਡ ਰੀਸੈਂਟਲੀ ਕੰਪਲੀਟਡ ਡਿਪਲੋਮਾ ਆਫ ਨਰਸਿੰਗ ਐਂਡ ਵੇਟਿੰਗ ਫਾਰ ਮਾਈ EEN ਰਜਿਸਟ੍ਰੇਸ਼ਨ, ਵਟ ਆਰ ਆਪਸ਼ਨਸ ਫਾਰ ਮੀ? ਸ਼ੁੱਡ ਆਈ ਐਨਰੋਲ ਇਨ RN? ਪਲੀਜ਼ ਸੁਜੈਸਟ ਐਂਡ ਆਈ ਐਮ ਔਨ ਮਾਈ TR ਵਿਚ ਐਕਸਪਾਇਰਸ ਇਨ ਫੈਬਰੀ 2021।
ਹਾਂਜੀ, ਦੇਖੋ ਫਰੋਮ ਤੁਸੀਂ ਅਗਰ RN ਲਈ ਪਹਿਲਾ ਕੁਸ਼ਚਨ ਤੁਹਾਡਾ ਇਹ ਐਡਰੈਸ ਕਰਦੇ ਕਿ ਰਜਿਸਟਰਡ ਨਰਸਿਸ ਕੋ ਆਪਸ਼ਨ ਹਮੇਸ਼ਾ ਜ਼ਿਆਦਾ ਹੁੰਦੇ ਨੇ ਇੰਡੋਸਡ ਐਨਰੋਲਡ ਨਰਸ ਤੋਂ ਜੋ ਤੁਸੀਂ ਆਏ ਦਮੋ, ਠੀਕ ਆ। ਇੰਡੋਸਡ ਐਨਰੋਲਡ ਨਰਸਿਸ ਬਹੁਤ ਘੱਟ ਸਟੇਟ ਟੈਰੀਟਰੀਜ਼ ਆ ਜਿਹੜੇ ਐਂਟਰਟੇਨ ਕਰਦੇ ਉਹਨਾਂ ਨੂੰ ਜਾਂ ਇਨਵਾਈਟ ਲਈ ਕਹਿ ਲਓ ਇਨਵੀਟੇਸ਼ਨ ਤੁਹਾਨੂੰ ਭੇਜਦੇ ਆ, ਲੇਕਿਨ ਅਗਰ ਤੁਸੀਂ ਰਜਿਸਟਰਡ ਨਰਸ ਕਰ ਲਓਗੇ ਤੁਹਾਡੇ ਆਪਸ਼ਨ ਡੈਫੀਨੇਟਲੀ ਵੱਧ ਹੋ ਜਾਣਗੇ। ਇਹ ਡਿਪੈਂਡ ਕਰਦਾ ਤੁਸੀਂ ਕਿਹੜੇ ਸਟੇਟ ਸੀ ਆ, ਕਿਉਂਕਿ ਹਰ ਸਟੇਟ ਤੁਹਾਡੇ ਕੋਲ ਕਮਿਟਮੈਂਟ ਮੰਗਦਾ ਹੈ ਰਹਿਣ ਦੀ, ਠੀਕ ਆ। ਸੋ EEN ਇਜ਼ ਗੁੱਡ, ਬਟ ਰਜਿਸਟਰਡ ਨਰਸ ਜਿਹੜੀ ਆ ਉਹ ਤੁਹਾਨੂੰ ਓਬਵੀਅਸਲੀ ਵੱਧ ਆਪਸ਼ਨ ਤੁਹਾਡੇ ਓਪਨ ਹੋਣਗੇ
ਜੀ। ਅਗਲਾ ਸਵਾਲ ਸਮਰ ਬੈਂਸ ਹੋਰਾਂ ਦਾ ਸ਼ਾਮਲ ਕਰਦੇ ਆ। ਇਹਨਾਂ ਨੇ ਕਿਹਾ ਜੀ ਆਈ ਗੋਟ 489 ਐਂਡ ਮਾਈ ਸਪੋਂਸਰਡ ਏਰੀਆ ਇਜ਼ RDA ਸਦਰਨ ਇਨਲੈਂਡ ਐਂਡ ਦੇ ਹੈਵ ਮੀ ਪਰਮਿਸ਼ਨ ਦੈਟ ਆਈ ਕੈਨ ਲਿਵ ਇਨ ਐਨੀ ਰੀਜਨਲ ਏਰੀਆ, ਦੇ ਆਲਸੋ ਸੈਡ ਦੈਟ ਰਿਲੀਜ਼ ਲੈਟਰਸ ਆਰ ਨੋ ਲੋਂਗਰ ਇਨ ਯੂਜ, ਸ਼ੁੱਡ ਬੀ ਮੂਵ ਟੂ ਅਨਦਰ ਰੀਜਨਲ ਏਰੀਆ ਆਫ ਨਿਊ ਸਾਊਥ ਵੇਲਸ ਔਰ ਵੀ ਕੈਨ ਸਟਿਕ ਟੂ ਅਵਰ ਕਰੰਟ ਰੀਜਨਲ ਏਰੀਆ ਆਫ ਕੁਈਨਜ਼ਲੈਂਡ?
ਐਡਵਾਈਸ ਤਾਂ ਹਮੇਸ਼ਾ ਇਹ ਹੁੰਦੀ ਆ ਕਿ ਤੁਸੀਂ ਜਿਹੜੇ ਏਰੀਏ ਤੋਂ ਸਪੋਂਸਰਡ ਹੋਏ ਆ ਉਸ ਏਰੀਆ ਨੂੰ ਸਟਿਕ ਕਰੋ, ਠੀਕ ਆ। ਲਾਈਕ ਰੀਜਨਲ, ਅਗਰ ਤੁਸੀਂ ਰੀਜਨਲ ਕੁਈਨਜ਼ਲੈਂਡ ਕਹਿ ਰਹੇ ਆ ਉਸ ਏਰੀਏ ਚ ਰਹੋ ਤੁਸੀਂ, ਲੇਕਿਨ ਕਈ ਪ੍ਰੋਬਲਮਸ ਆ ਜਾਂਦੀਆਂ, ਸਪੈਸ਼ਲੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਇੰਪਲੋਇਮੈਂਟ ਦੀ, ਕਿ ਆਪਾਂ ਨੂੰ ਅਗਰ ਇੰਪਲੋਇਮੈਂਟ ਨਹੀਂ ਮਿਲ ਰਹੀ ਆ ਉਸ ਏਰੀਆ ਚ, ਪਹਿਲੋਂ ਸਟੇਟ ਐਂਡ ਟੈਰੀਟਰੀਜ਼ ਜਿਹੜੀਆਂ ਉਹ ਰਿਲੀਜ਼ ਲੈਟਰ ਦੇ ਦਿੰਦੀ ਅਸੀਂ ਆਪਾਂ ਨੂੰ ਕਿ ਅਸੀਂ ਮੰਨਦੇ ਹਾਂ ਕਿ ਤੁਹਾਨੂੰ ਇੱਥੇ ਜੋਬ ਨਹੀਂ ਲੱਭ ਰਹੀ ਤੇ ਤੁਸੀਂ ਹੋਰ ਕਿਸੇ ਰੀਜਨਲ ਏਰੀਆ ਜਾ ਕੇ ਸੈਟਲ ਹੋ ਸਕਦੇ ਆ। ਅੱਜ ਦੀ ਡੇਟ ਚ ਉਹ ਬੰਦ ਹੋ ਗਿਆ ਹੈ, ਮਾਈਗ੍ਰੇਸ਼ਨ ਰੈਗੂਲੇਸ਼ਨ ਜਾਂ ਲਾਅ ਦੇ ਹਿਸਾਬ ਨਾਲ ਮੈਂ ਦੱਸਦਾ ਕਿ ਤੁਹਾਨੂੰ ਕੋਈ ਬੰਦਿਸ਼ ਨਹੀਂ ਹੈ ਕਿ ਤੁਸੀਂ ਇੱਕੋ ਹੀ ਰੀਜਨਲ ਏਰੀਆ ਚ ਰਹਿਣਾ ਹੈ। ਅਗਰ ਤੁਹਾਨੂੰ ਇਸ ਏਰੀਆ ਚ ਪ੍ਰੋਬਲਮ ਹੈ, ਜੋਬ ਨਹੀਂ ਲੱਭ ਰਹੀ ਆ, ਡੈਫੀਨੇਟਲੀ ਤੁਸੀਂ ਦੂਜੇ ਰੀਜਨਲ ਏਰੀਆ ਮੂਵ ਹੋ ਸਕਦੇ ਹੋ
ਜੀ। ਅਗਲਾ ਸਵਾਲ ਕੌਰ ਕੌਰ ਆਈ ਡੀ ਤੋਂ ਸਾਡੇ ਕੋਲ ਪਹੁੰਚਿਆ ਜੀ। ਕਹਿੰਦੇ ਆਈ ਐਮ ਲਿਵਿੰਗ ਇਨ ਵਿਕਟੋਰੀਆ, ਮਾਈ ਓਨ ਪੁਆਇੰਟਸ ਆਰ 50, ਕੁਡ ਆਈ ਬੀ ਐਲੀਜੀਬਲ ਫਾਰ 491 ਨਿਊ ਸਾਊਥ ਵੇਲਸ ਇਫ ਆਈ ਮੂਵ ਦੇਅਰ ਇਨ ਦਿਸ ਵੀਕ?
ਵੈਰੀ ਗੁਡ ਕੁਸ਼ਚਨ। ਇਹ ਮੈਂ ਪ੍ਰੋਗਰਾਮ ਦੇ ਸ਼ੁਰੂ ਚ ਹੀ ਅਗਰ ਤੁਹਾਨੂੰ ਧਿਆਨ ਹੋਵੇ ਮੈਂ ਕਿਹਾ ਕਿ ਅਗਰ ਆਪਾਂ ਅੱਜ ਮੂਵ ਹੋਣ ਦੀ ਸੋਚਣੇ ਆ, 26 ਜੂਨ ਲਾਸਟ ਡੇਟ ਆ, ਮੀਨਸ ਆ ਇੱਕ ਹਫਤਾ ਹੈ, ਤੇ ਉਹ ਚ ਵੀ ਨਿਊ ਸਾਊਥ ਵੇਲਸ ਨੇ ਇਹ ਨੀ ਕਿਹਾ ਕਿ ਅਸੀਂ ਮੰਗਾਂਗੇ ਨੀ ਰੈਜੀਡੈਂਸੀ ਰਿਕੁਆਇਰਮੈਂਟ। ਉਹਨਾਂ ਨੇ ਇਹ ਕਿਹਾ ਕਿ ਇੱਕ ਸਾਲ ਦੀ ਰਿਕੁਆਇਰਮੈਂਟ ਸੀ, ਉਹ ਨਹੀਂ ਆ, ਠੀਕ ਹੈ, ਉਹ ਟਾਈਮ ਫਰੇਮ ਉਹਨਾਂ ਨੇ ਦੱਸਿਆ ਨੀ। ਹਾਊਐਵਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਐਵੀਡੈਂਸ ਮੰਗ ਸਕਦੇ ਹਾਂ ਕਿ ਤੁਸੀਂ ਨਿਊ ਸਾਊਥ ਵੇਲਸ ਰਹਿ ਰਹੇ ਆ। ਸੋ ਮੈਂ ਇਹਨਾਂ ਨੂੰ ਕੌਰ ਜੀ ਨੂੰ ਆ ਦਊਂਗਾ ਕਿ ਪਲੀਜ਼ ਅਗਰ ਤੁਸੀਂ ਮੂਵ ਹੋਣ ਦੀ ਸੋਚਣੇ ਆ, ਚਾਂਸਿਸ ਬਹੁਤ ਘੱਟ ਜਾਂ ਨੈਕਸਟ ਟੂ ਨਲਿਆ ਕਹਿ ਲਓ ਕਿ ਤੁਹਾਨੂੰ ਇਨਵਾਈਟ ਮਿਲੂਗੀ, ਤੇ ਜੇ ਇਨਵਾਈਟ ਜੇ ਉਹ ਕੁਸ਼ਚਨ ਵੀ ਤੁਹਾਨੂੰ ਪੁੱਛਣਗੇ ਤੇ ਤੁਸੀਂ ਉਹਨਾਂ ਨੂੰ ਪਰੂਫ ਨਹੀਂ ਦੇ ਪਾਓਗੇ। ਸੋ ਇਹ ਰਿਆਇਤ ਜਿਹੜੀ ਆ ਉਹ ਉਹਨਾਂ ਲਈ ਆ ਜਿਹੜੇ ਆਲਰੇਡੀ ਨਿਊ ਸਾਊਥ ਵੇਲਸ ਰਹਿ ਰਹੇ ਨੇ। ਅਗਰ ਉਹਨਾਂ ਦੀ ਜਿਹੜੀ ਇੱਕ ਸਾਲ ਦੀ ਰਿਕੁਆਇਰਮੈਂਟ ਮੀਟ ਨਹੀਂ ਹੋ ਰਹੀ ਆ ਤੇ ਉਹਨਾਂ ਨੂੰ ਇਹ ਰਿਆਇਤ ਮਿਲੀ ਆ ਇੱਕ ਤਰ੍ਹਾਂ ਨਾਲ, ਇਹ ਕਹਿ ਲਓ, ਠੀਕ ਹੈ। ਆਲਰਾਈਟ, ਬਟ ਜੇ ਆਪਾਂ ਅੱਜ ਸਾਰੇ ਸਟੇਟਸ ਤੋਂ ਮੂਵ ਹੋ ਜਾਈਏ, ਉਹ ਤੇ ਕਾਮਨ ਨੌਲੇਜ ਹੈ ਵੀ ਉਹ ਆਪਾਂ ਨੂੰ ਐਂਟਰਟੇਨ ਨਹੀਂ ਕਰਨਗੇ, ਆਪਾਂ ਨੂੰ ਕਹਿ ਲਓ ਇਨਵੀਟੇਸ਼ਨ ਨਹੀਂ ਭੇਜਣਗੇ। ਸੋ ਸੋਰੀ ਟੂ ਸੇ, ਬਟ ਅੱਜ ਦੀ ਡੇਟ ਚ ਅਗਰ ਆਪਾਂ ਆਹ ਸੋਚ ਰਹੇ ਕਿ ਆਪਾਂ ਮੂਵ ਹੋ ਜਾਈਏ, ਅਨਫੋਰਚੁਨੇਟਲੀ ਉਹ ਪੋਸੀਬਲ ਨਹੀਂ ਹੈ ਜਾਂ ਤੁਹਾਨੂੰ ਇਨਵਾਈਟ
ਮੁਸ਼ਕਿਲ ਹੈ। ਜੀ 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 ਬਿਲਕੁਲ। ਅੱਗੇ ਗੁਰਚਰਨ ਜੀ ਤੁਹਾਡਾ ਧੰਨਵਾਦ ਕਰ ਰਹੇ ਨੇ ਤੇ ਉਸ ਤੋਂ ਬਾਅਦ ਜਗਦੀਪ ਸਿੰਘ ਆਪਣਾ ਸਵਾਲ ਪੁੱਛ ਰਹੇ ਨੇ। ਜਗਦੀਪ ਸਿੰਘ ਪੁੱਛ ਰਹੇ ਨੇ, ਕਹਿੰਦੇ ਕੈਨ ਆਈ ਮੇਕ ਮਾਈ ਟਰੱਕ ਲਾਇਸੈਂਸ ਫਰੋਮ ਮੈਲਬਰਨ ਔਨ 491 ਵੀਜ਼ਾ ਔਰ ਫਰੋਮ ਰੀਜਨਲ ਓਨਲੀ?
ਨਹੀਂ, ਮੈਲਬਰਨ ਚ ਵੀ ਤੁਸੀਂ ਟਰੱਕ ਲਾਇਸੈਂਸ ਤੁਸੀਂ ਬਣਾ ਸਕਦੇ ਆ, ਤੁਸੀਂ ਵਰਕ ਨਹੀਂ ਕਰ ਸਕਦੇ। ਅਗਰ ਤੁਹਾਡਾ 491 ਗਰੰਟਡ ਆ ਤਾਂ ਤੁਸੀਂ ਕੋਈ ਡਾਊਟ ਰਿਮੂਵ ਕਰਨਾ ਚਾਹੁੰਦੇ ਹੋ, ਬੈਟਰ ਹੈ ਕਿ ਤੁਸੀਂ ਲਾਇਸੈਂਸ ਵੀ ਆਪਣਾ ਰੀਜਨਲ ਤੋਂ ਹੀ ਬਣਾਓ, ਤਾਂ ਕਿ ਤੁਹਾਨੂੰ ਕੋਈ ਕੱਲ ਜੇ ਤੁਸੀਂ 191 ਪਾਓਗੇ ਆਪਣੀ ਪੀਆਰ ਤੇ ਤੁਹਾਨੂੰ ਕੋਈ ਕੁਸ਼ਚਨ ਨਾ ਪੁੱਛੇ ਜਾਣ, ਤੇ ਪਲੱਸ ਤੁਹਾਡੇ ਕੋਲ ਇੱਕ ਹੋਰ ਐਵੀਡੈਂਸ ਹੋਵੇ ਕਿ ਮੈਂ ਆਪਣਾ ਟਰੱਕ ਦਾ ਲਾਇਸੈਂਸ ਰੀਜਨਲ ਏਰੀਆ ਤੋਂ ਬਣਾਇਆ, ਠੀਕ ਹੈ। ਕੋਈ ਰੋਕ ਨਹੀਂ ਹੈ, ਬਟ ਬੈਟਰ ਹੈ ਕਿ ਤੁਸੀਂ ਰੀਜਨਲ ਏਰੀਆ ਤੋਂ ਬਣਵਾਓ, ਕਿਉਂਕਿ ਉਹ ਇਸ਼ਾਰਾ ਇਸ ਵੱਲ ਵੀ ਕਰੂਗਾ ਕਿ ਕਿਤੇ ਤੁਸੀਂ ਇੱਥੇ ਲਾਇਸੈਂਸ ਬਣਾ ਕੇ ਇੱਥੇ ਤਾਂ ਨਹੀਂ ਕੰਮ ਕਰਨ ਲੱਗ ਗਏ, ਠੀਕ ਹੈ। ਸੋ ਪਲੀਜ਼ ਮੇਕ ਸ਼ੋਰ ਕਿ 191 ਜਿਹੜੀ ਸਬ ਕਲਾਸ ਹੈ, ਜਦੋਂ ਤੁਸੀਂ PR ਪਾਉਣੀ ਆ, ਡਿਪਾਰਟਮੈਂਟ ਨੇ ਆਲਰੇਡੀ ਕਲੈਰੀਫਾਈ ਕੀਤਾ ਕਿ ਅਸੀਂ ਸਕਰੂਟਨੀ ਜਾਂ ਇਨਵੈਸਟੀਗੇਸ਼ਨ ਬਹੁਤ ਜ਼ਿਆਦਾ ਕਰਾਂਗੇ ਕਿ ਤੁਸੀਂ ਰਿਕੁਆਇਰਮੈਂਟ ਮੀਟ ਕੀਤੀ ਜਾਂ ਨਹੀਂ ਆ। ਸੋ ਇਸ ਗੱਲ ਦਾ ਪਲੀਜ਼ ਧਿਆਨ ਰੱਖੋ ਕਿ ਕੋਈ ਵੀ ਡਾਊਟ ਨਾ ਛੱਡੋ, ਪਲੀਜ਼।
ਬਿਲਕੁਲ। ਅਗਲਾ ਸਵਾਲ ਗਗਨ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਆ। ਟੈਲੀਗ੍ਰਾਮ ਦੇ ਜ਼ਰੀਏ ਇਹਨਾਂ ਨੇ ਪਹਿਲਾਂ ਵੀ ਸਾਂਝ ਬਣਾਈ ਸੀ ਤੇ ਅੱਗੇ ਉਸੇ ਸਵਾਲ ਨੂੰ ਐਕਸਟੈਂਡ ਕਰ ਰਹੇ ਨੇ। ਕਹਿੰਦੇ ਆਈ ਐਮ ਲਿਵਿੰਗ ਇਨ ਵਿਕਟੋਰੀਆ ਐਂਡ ਐਨੀ ਚਾਂਸਿਸ ਇਨ EN ਇਨ ਮੈਲਬਰਨ ਇਫ ਆਈ ਗੈਟ ਜੋਬ ਆਫਰ ਫਰੋਮ ਰੀਜਨਲ ਵਿਕਟੋਰੀਆ? ਇਹਨਾਂ ਨੇ ਬੈਚਲਰ ਆਫ ਅਕਾਊਂਟਿੰਗ ਬਾਰੇ ਦੱਸਿਆ ਸੀਗਾ ਜੀ, ਸਕਿੱਲ ਅਸੈਸਮੈਂਟ ਜਿਹੜੀ ਇਹਨਾਂ ਨੇ ਕਰਵਾਈ ਆ, 8 E ਚ ਲਏ ਹੋਏ ਆ ਤੇ ਇਹਨਾਂ ਨੇ ਦੱਸਿਆ ਸੀ ਰੀਸੈਂਟਲੀ ਕੰਪਲੀਟਡ ਡਿਪਲੋਮਾ ਆਫ ਨਰਸਿੰਗ ਐਂਡ ਵੇਟਿੰਗ ਫਾਰ ਮਾਈ EN ਰਜਿਸਟ੍ਰੇਸ਼ਨ। ਇਹਨਾਂ ਨੇ ਆਪਸ਼ਨ ਪੁੱਛੀਆਂ ਸੀਗੀਆਂ TR ਤੇ ਨੇ ਜੀ।
ਪਹਿਲੀ ਚੀਜ਼ ਤੇ ਇਹ ਆ ਕਿ ਵਿਕਟੋਰੀਆ ਦੀ ਸਟੇਟ ਨੋਮੀਨੇਸ਼ਨ ਕਾਮਨ ਨੌਲੇਜ ਹੈ ਕਿ ਹਾਲ ਦੀ ਘੜੀ ਇਸ ਫਾਈਨੈਂਸ਼ੀਅਲ ਈਅਰ ਲਈ ਬੰਦ ਹੋ ਚੁੱਕੀਆਂ ਨੇ, ਠੀਕ ਹੈ। ਦੂਜੀ ਗੱਲ, ਹਾਂਜੀ, ਇਹਨਾਂ ਨੇ ਜ਼ਰੂਰ ਇਹ ਓਪਨ ਕਰਨਗੇ, ਪ੍ਰਾਇਰਟੀ ਜਿੱਦਾਂ ਇਹਨਾਂ ਨੇ ਨਰਸਿਸ ਨੂੰ ਦੇਣੀ ਦੇਣੀ ਆ, ਠੀਕ ਹੈ। ਅਗਰ ਤੁਹਾਡੇ ਕੋਲ ਜੋਬ ਆਫਰ ਲੈਟਰ ਹੈਗੀ ਆ ਜਾਂ ਤੁਸੀਂ ਇੰਪਲੋਇਮੈਂਟ ਲੱਭ ਰਹੇ ਆ ਰੀਜਨਲ ਏਰੀਆ ਚ, ਤੇ ਸਰਟਨਲੀ ਤੁਹਾਡੇ ਚਾਂਸਿਸ ਹੈਗੇ ਆ, ਲੇਕਿਨ ਹਾਲ ਦੀ ਘੜੀ ਜਿਹੜਾ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਉਹ ਬੰਦ ਨੇ। ਹੈਵਿੰਗ ਸੈਡ ਦੈਟ, ਆ ਕੁਛ ਮਹੀਨਿਆਂ ਚ ਜਾਂ ਜਦੋਂ ਵੀ ਆ ਫਾਈਨੈਂਸ਼ੀਅਲ ਈਅਰ ਕੋਟਾਸ ਐਲੋਕੇਟ ਹੁੰਦੇ ਆ ਸਟੇਟ ਨੂੰ ਤੇ ਓਪਨ ਹੋਣਗੀਆਂ, ਤੁਹਾਡੇ ਚਾਂਸਿਸ ਹੈਗੇ ਹੈਗੇ ਆ, ਕਿਉਂਕਿ ਤੁਹਾਡੇ ਕੋਲ ਪੁਆਇੰਟਸ ਬੜੇ ਚੰਗੇ ਆ, 80 ਚ ਹੈਗੇ ਆ, ਸਾਰਾ ਕੁਛ ਹੈਗਾ ਤੁਹਾਡੇ
ਜੀ। ਤੇ ਅਗਲਾ ਸਵਾਲ ਤਾਂ ਨਹੀਂ ਕਹਾਂਗੀ ਮੈਂ, ਜਸਪਾਲ ਸਿੰਘ ਨੰਦਾ ਜੀ ਇਹ ਵੀ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸ਼ਾਮਲ ਹੋਏ ਨੇ ਇਸ ਵੇਲੇ, ਮੇਰਾ ਖਿਆਲ ਸੁਲਤਾਨਪੁਰ ਲੋਧੀ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਸਪਾਲ ਸਿੰਘ ਨੋਇਡਾ ਜੀ, ਜਸਪਾਲ ਸਿੰਘ ਨੋਇਡਾ, ਸੋ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਜੀ ਰਣਬੀਰ ਜੀ, ਅਗਲੇ ਸਵਾਲ ਸ਼ਾਮਲ ਕਰਦੇ ਆ ਫੇਸਬੁੱਕ ਤੋਂ, ਜਿਹੜੇ ਹੋਰ ਦੋਸਤ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦੇ ਵਿੱਚੋਂ ਤਲਵਿੰਦਰ ਹਠੂਰ ਹੁਰੀ ਆਪਣਾ ਅਗਲਾ ਸਵਾਲ ਪੁੱਛ ਰਹੇ ਨੇ। ਕਹਿੰਦੇ ਆਨ ਸ਼ੋਰ ਸਟੂਡੈਂਟ ਵੀਜ਼ਾ ਅਪਲਾਈ 22 May ਐਂਡ 2 days ਮਾਈ ਮੈਡੀਕਲ ਡਨ, ਹੋਰ ਕਹਿੰਦੇ ਕਿੰਨਾ ਟਾਈਮ ਪ੍ਰੋਸੈਸਿੰਗ ਨੂੰ ਲੱਗਣਾ, ਦੱਸਿਓ ਜੀ।
ਅੱਛਾ, ਬੜਾ ਵਧੀਆ ਕੁਸ਼ਚਨ ਹੈ ਐਕਚੁਅਲੀ। ਅੱਜ ਦੀ ਡੇਟ ਚ ਜਿਹੜੇ ਸਟੂਡੈਂਟ ਵੀਜ਼ੇ ਚ ਹੈ ਨਾ, ਦੋ ਵੀਜ਼ੇ ਜਿਹੜੇ ਆਪਾਂ ਔਨ ਸ਼ੋਰ ਪਾ ਰਹੇ ਹਾਂ, ਇੱਕ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਤੇ ਇੱਕ ਸਟੂਡੈਂਟ
ਜੀ
ਵੀਜ਼ਾ। ਆਮ ਜੇ ਪ੍ਰੋਸੈਸਿੰਗ ਟਾਈਮ ਇਹਨਾਂ ਦਾ ਲਾਈਏ ਤੇ 90 ਤੋਂ 120 ਦਿਨ ਸੀ, ਠੀਕ ਹੈ, 3 ਤੋਂ 4 ਮਹੀਨੇ।
ਜੀ
ਅੱਜ ਦੀ ਰੇਟ ਚੋਂ 5 ਤੋਂ 6 ਮਹੀਨੇ, ਕਈਆਂ ਨੂੰ ਉਸ ਤੋਂ ਵੀ ਜ਼ਿਆਦਾ ਡਿਲੇ ਹੋ ਰਹੀ ਆ, ਠੀਕ ਹੈ। ਅਗਰ ਤੇ ਇਹਨਾਂ ਕੋਲ ਕੇਸ ਆਫਿਸਰ ਨੇ ਰਿਕੁਐਸਟ ਮੰਗੀ ਹੈ ਮੈਡੀਕਲ ਦੀ, ਤਾਂ ਠੀਕ ਹੈ, ਡਿਸੀਜਨ ਜਲਦੀ ਆਉਣ ਦੀ ਦੇ ਚਾਂਸਿਸ ਹੈਗੇ ਆ। ਬਟ ਜੇ ਇਹਨਾਂ ਨੇ ਵੋਲੰਟਰਲੀ ਆਪ ਕਰਾਇਆ ਮੈਡੀਕਲ, ਤਾਂ ਵੇਟ ਕਰਨੀ ਪੈ ਸਕਦੀ ਹੈ, ਠੀਕ ਹੈ। ਸੋ ਤਲਵਿੰਦਰ ਜੀ, ਦੋ ਜਿਹੜੇ ਔਨ ਸ਼ੋਰ ਵੀਜ਼ੇ ਨੇ ਉਹਨਾਂ ਨੂੰ ਹਲੇ ਲੋ ਪ੍ਰਾਇਰਟੀ ਮੰਨਿਆ ਇਸ ਲਈ ਜਾਂਦਾ ਹੈ ਕਿ ਬ੍ਰਿਜਿੰਗ ਵੀਜ਼ਾ ਤੁਹਾਨੂੰ ਮਿਲ ਜਾਂਦਾ ਹੈ, ਤੁਸੀਂ ਲੀਗਲੀ ਇੱਥੇ ਸਟੇ ਕਰ ਸਕਦੇ ਆ, ਇਸ ਲਈ ਇਸ ਚ ਡਿਲੇ ਹੋਣ ਦੇ ਚਾਂਸਿਸ ਹੈਗੇ।
ਜੀ ਰੀਤ ਸੰਧੂ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਹਾਊ ਮੈਨੀ ਪੁਆਇੰਟਸ ਵੀ ਨੀਡ ਫਾਰ 190। ਇਹਨਾਂ ਨੇ ਮੋਟਰ ਮਕੈਨਿਕ ਦੇ ਲਈ ਪੁੱਛਿਆ ਜੀ, ਫਾਰ ਬ੍ਰਿਸਬੇਨ ਜੀ।
ਹਾਂ, ਅਗਰ ਤੁਸੀਂ ਕੁਈਨਸਲੈਂਡ ਦੀ ਗੱਲ ਕਰ ਰਹੇ ਹੋ, ਐਨੀਵੇਅਰ ਬਿਟਵੀਨ 70-75-80 ਤੁਸੀਂ ਗੁੱਡ ਪੋਜੀਸ਼ਨ ਤੇ ਆ, ਅਗਰ ਤੁਸੀਂ ਸਟੇਟ ਨੋਮੀਨੇਸ਼ਨ ਦੀ ਗੱਲ ਕਰ ਰਹੇ ਹੋ।
ਜੀ ਜੀ ਬਿਲਕੁਲ। ਸੋ ਦੋਸਤੋ, ਤੁਹਾਡੇ ਸਵਾਲ ਇਸੇ ਤਰ੍ਹਾਂ ਸ਼ਾਮਲ ਕਰਦੇ ਰਹਾਂਗੇ, ਔਰ ਜਿਹੜੇ ਦੋਸਤ ਕਾਲ ਦੇ ਜ਼ਰੀਏ ਸਾਡੇ ਨਾਲ ਜੁੜਨਾ ਚਾਹੁੰਦੇ ਆ, ਤੁਸੀਂ ਕਾਲ ਟਰਾਈ ਕਰ ਜ਼ਰੂਰ ਸਕਦੇ ਹੋ, ਕਿਉਂਕਿ ਕੁਛ ਦੋਸਤਾਂ ਦੀ ਜਿਹੜੀ ਕਾਲ ਹੈ ਜੀ ਉਹ ਸਾਡੇ ਤੱਕ ਪਹੁੰਚੀ ਵੀ ਆ, ਔਰ ਸਿਰਫ ਇੱਕ ਦੋਸਤ ਦੀ ਜਿਹੜੀ ਸਮੱਸਿਆ ਆਈ ਆ, ਹੋ ਸਕਦਾ ਉਹਨਾਂ ਨੂੰ ਉੱਥੇ ਵੀ ਨੈਟਵਰਕ ਦੀ ਜਾਂ ਕੋਈ ਪ੍ਰੋਬਲਮ ਹੋਵੇ। ਸੋ ਤੁਸੀਂ ਕਾਲ ਕਰ ਸਕਦੇ ਹੋ 02-8589-11 ਤੇ। ਤੇ ਜਿਵੇਂ ਆਪਾਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਸੀਗੇ ਕਿ 491 ਨਿਊ ਸਾਊਥ ਵੇਲਸ ਦੀਆਂ ਜਿਹੜੀਆਂ ਅਪਡੇਟਸ ਰੀਸੈਂਟਲੀ ਆਈਆਂ, ਔਰ ਜਿਹੜੀ ਰੈਜ਼ੀਡੈਂਸੀ ਰਿਕੁਆਇਰਮੈਂਟ ਆ ਉਹਦਾ ਖਾਸ ਧਿਆਨ ਰੱਖਣ ਦੀ ਲੋੜ ਹੈ, ਔਰ ਬਹੁਤ ਸਾਰੇ ਸਵਾਲ ਵੀ ਜਿਹੜੇ ਆ ਅੱਜ ਉਹਨੂੰ ਲੈ ਕੇ ਰਣਬੀਰ ਜੀ ਸਾਡੇ ਤੱਕ ਪਹੁੰਚੇ ਆ। ਅਸੀਂ ਗੱਲਬਾਤ ਜਿਹੜੀ ਆ ਉਹ ਕਰਦੇ ਰਹਾਂਗੇ ਇਹਨਾਂ ਜਿਹੜੀਆਂ ਰਿਕੁਆਇਰਮੈਂਟਸ ਦੇ ਉੱਤੇ ਵੀ, ਔਰ ਜਿਹੜੀਆਂ ਅਪਡੇਟਸ ਆ ਉਹਨਾਂ ਦੇ ਉੱਤੇ ਵੀ। ਪਰ ਇੱਕ ਹੋਰ ਚੀਜ਼ ਜਿਹੜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਉਹ ਹੈ ਕਿ ਰਜਿਸਟਰਡ ਨਰਸ ਜਿਹੜੀਆਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਉਹਦੀ ਸਟੇਟ ਨੋਮੀਨੇਸ਼ਨ ਲਿਸਟ ਜਿਹੜੀ ਆ, ਕਿ ਉਹਦੇ ਵਿੱਚ ਕੋਈ ਚੇਂਜ ਜਿਹੜੀ ਆ ਉਹ ਆਉਣ ਵਾਲੀ ਹੈ, ਉਹਦੇ ਬਾਰੇ ਜਾਂ ਕੋਈ ਆਈ ਹੈ ਜੀ?
ਹਾਂਜੀ, ਚੇਂਜ ਇੱਕ ਮੇਜਰ ਚੇਂਜ ਸੀ ਉਹਦੇ ਚ ਕਿ ਰਜਿਸਟਰਡ ਨਰਸ ਜਿਹੜੀ ਆ ਆਕੂਪੇਸ਼ਨ ਉਹ ਇਸ ਫਾਈਨੈਂਸ਼ੀਅਲ ਈਅਰ ਲਈ ਉਹਨਾਂ ਨੇ ਜਿਹੜੀਆਂ ਇਨਵੀਟੇਸ਼ਨ ਆ ਉਹ ਬੰਦ ਕਰ ਦੀਆਂ, ਐਪਲੀਕੇਸ਼ਨ ਲੈਣੀਆਂ ਵੀ ਬੰਦ ਕਰਤੀਆਂ। ਉਹਦਾ ਰੀਜ਼ਨ ਇਹ ਆ ਕਿ ਸਾਲ ਦੇ ਜਦੋਂ ਆਪਾਂ ਫਾਈਨੈਂਸ਼ੀਅਲ ਈਅਰ ਦੇ ਐਂਡ ਤੇ ਪਹੁੰਚਦੇ ਹਾਂ ਤੇ ਆਲਮੋਸਟ ਹਰ ਸਟੇਟ ਆਪਣੀਆਂ ਜਿਹੜੀਆਂ ਐਪਲੀਕੇਸ਼ਨ ਲੈਣੀਆਂ ਉਹਨਾਂ ਦੇ ਕੋਟਾਸ ਜਿਹੜੇ ਉਹ ਐਗਜ਼ੌਸਟ ਹੋ ਜਾਂਦੇ ਆ, ਖਤਮ ਹੋ ਜਾਂਦੇ ਆ, ਤੇ ਉਹ ਨਵੇਂ ਫਾਈਨੈਂਸ਼ੀਅਲ ਈਅਰ ਜਿੱਦਾਂ ਜੁਲਾਈ ਤੋਂ ਐਪਲੀਕੇਸ਼ਨ ਐਕਸੈਪਟ ਕਰਨੀਆਂ ਸ਼ੁਰੂ ਕਰਦੇ ਆ। ਸੋ ਇੱਕ ਅਪਡੇਟ ਆ ਕਿ ਜਿਹੜਾ ਜਿਹੜੇ ਨਰਸਿਸ ਆ ਉਹ ਓਬਵੀਅਸਲੀ ਹਾਈ ਡਿਮਾਂਡ ਆ ਅੱਜ ਦੀ ਡੇਟ ਚ ਕੋਰੋਨਾ ਵਾਇਰਸ ਦਾ ਇਸ਼ੂ ਕਰਕੇ, ਬਟ ਕਿਉਂਕਿ ਕੋਟਾ ਜਿਹੜੇ ਮੀਟ ਹੋ ਗਿਆ, ਸੋ ਨਰਸ ਜਿਹੜੀ ਆ ਆਕੂਪੇਸ਼ਨ ਉਹ ਜਿਹੜੀ ਆ ਉਹ ਇਹਨਾਂ ਨੇ ਇਨਵੀਟੇਸ਼ਨ ਲੈਣੀਆਂ ਐਪਲੀਕੇਸ਼ਨ ਲੈਣੀਆਂ ਬੰਦ ਕਰਤੀਆਂ।
ਜੀ ਜੀ ਬਿਲਕੁਲ। ਇੱਧਰ ਰੀਤ ਸੰਧੂ ਆਪਣੇ ਸਵਾਲ ਦੇ ਲਈ ਧੰਨਵਾਦ ਕਰ ਰਹੇ ਨੇ, ਤੇ ਜਸਪ੍ਰੀਤ ਸਿੰਘ ਸਾਡੇ ਨਾਲ ਬਣੇ ਨੇ ਟੈਲੀਗ੍ਰਾਮ ਦੇ ਜ਼ਰੀਏ। ਜਸਪ੍ਰੀਤ ਜੀ, ਤੁਹਾਡੀ ਹੈਲੋ ਸਾਡੇ ਤੱਕ ਪਹੁੰਚੀ ਹੈ, ਸਵਾਲ ਨਹੀਂ ਪਹੁੰਚਿਆ, ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਸਾਂਝਾ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ। ਅੱਛਾ ਰਣਬੀਰ ਜੀ, ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਹੈ ਉਹ ਰੱਖਿਆ ਜਾਣਾ ਜ਼ਰੂਰੀ ਹੈ ਜਿਹੜੇ ਵਿਦਿਆਰਥੀ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਨੇ, ਜਾਂ ਫਿਰ ਜਿਹੜੇ ਵਿਦਿਆਰਥੀ ਅਜੇ ਪੰਜਾਬ ਦੇ ਵਿੱਚ ਨੇ ਜਾਂ ਭਾਰਤ ਦੇ ਕਿਸੇ ਹੋਰ ਵੀ ਸੂਬੇ ਦੇ ਨੇ, ਸੋ ਅਜੇ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਬਹੁਤ ਸਾਰੇ ਜਿਹੜੇ ਸਵਾਲ ਨੇ, ਬਹੁਤ ਸਾਰੀਆਂ ਜਿਹੜੀਆਂ ਚਿੰਤਾਵਾਂ ਨੇ, ਹਨਾ, ਉਹ ਉਹਨਾਂ ਨੂੰ ਦੁਚਿੱਤੀ ਦੇ ਵਿੱਚ ਪਾ ਚੁੱਕੀਆਂ। ਸੋ ਇਸ ਵੇਲੇ ਇਸ ਹਾਲਾਤ ਦੇ ਵਿੱਚ ਕਿਹੜੀਆਂ, ਮੈਨੂੰ ਲੱਗਦਾ ਕਿ ਤੁਹਾਡੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਟਿਪਸ ਆ ਜਿਨ੍ਹਾਂ ਨੂੰ ਜ਼ਰੂਰੀ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ?
ਸਭ ਤੋਂ ਮੇਨ ਚੀਜ਼ ਹੈ ਕਿ ਅਗਰ ਤੁਸੀਂ ਪਲੈਨਿੰਗ ਕਰ ਰਹੇ ਹਾਂ ਸਟੇਟ ਨੋਮੀਨੇਸ਼ਨ ਦੀ ਅੱਜ ਦੀ ਡੇਟ ਚ, ਠੀਕ ਹੈ, ਤੇ ਇਹ ਧਿਆਨ ਦਿਓ ਕਿ ਸਟੇਟ ਜਿਹੜੇ ਨੇ ਉਹ ਨੋਰਮਲੀ ਤੁਹਾਡੇ ਕੋਲ ਕਮਿਟਮੈਂਟ ਮੰਗਦੇ ਹੀ ਮੰਗਦੇ ਨੇ। ਤੁਸੀਂ ਇਹ ਨਹੀਂ ਕਿ ਅੱਜ ਕਿਸੇ ਸਟੇਟ ਚ ਮੂਵ ਹੋ ਜਾਓ, ਜਿੱਦਾਂ ਸਾਡੇ ਸੁਣਨ ਵਾਲੇ ਨੇ ਹੁਣ ਹੁਣੇ ਕੁਸ਼ਚਨ ਕੀਤਾ ਸੀ ਕਿ ਤੁਸੀਂ ਅੱਜ ਮੂਵ ਹੋ ਜਾਓ ਤੇ ਤੁਹਾਨੂੰ ਸਟੇਟ ਨੋਮੀਨੇਸ਼ਨ ਮਿਲ ਜੂ। ਸੋ ਇਸ ਲਈ ਪਲਾਨ ਐਡਵਾਂਸ ਕਰੋ ਤੁਸੀਂ ਕਿ ਜਿਹੜੀਆਂ ਸਟੇਟ ਜਿਹੜੀ ਸਟੇਟ ਨੂੰ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਨੋਮੀਨੇਟ ਕਰੇ, ਉਹਦੀਆਂ ਰਿਕੁਆਇਰਮੈਂਟਸ ਕੀ ਆ, ਠੀਕ ਆ, ਕਿ ਤੁਸੀਂ ਕ੍ਰਾਈਟੀਰੀਆ ਮੀਟ ਕਰਦੇ ਆ, ਉੱਥੇ ਤੁਸੀਂ ਪੜ੍ਹ ਰਹੇ ਆ ਜਾਂ ਵਰਕ ਕਰ ਰਹੇ ਆ। ਸੋ ਉਹਦਾ ਜਿਹੜਾ ਅੱਜ ਦੀ ਡੇਟ ਚ ਮੈਂ ਪਹਿਲਾਂ ਵੀ ਡਿਸਕਸ ਕਰਦਾ ਆਇਆ ਕਿ ਜਿਹੜਾ ਨੋਰਮਲ ਜਿਹੜੇ ਸਭ ਤੋਂ ਲੀਨੀਅੰਟ, ਅਗਰ ਆਪਾਂ ਸਟੇਟ ਦੀ ਗੱਲ ਕਰੀਏ, ਤਸਮੇਨੀਆ ਦਾ ਐਗਜ਼ਾਮਪਲ ਲੈ ਲਈਏ, ਠੀਕ ਹੈ, ਉਹ ਕਾਫੀ ਲੀਨੀਅੰਟ ਨੇ, ਬਟ ਉਹਨਾਂ ਦੀ ਰਿਕੁਆਇਰਮੈਂਟ ਜੇ ਤੁਸੀਂ ਇੱਥੇ ਸਟੱਡੀ ਕੀਤੀ ਹੋਣੀ ਚਾਹੀਦੀ ਹੈ, ਵਰਕ ਕੀਤਾ ਹੋਣਾ ਚਾਹੀਦਾ, ਉਹ ਰਿਕੁਆਇਰਮੈਂਟ ਦੇਖ ਕੇ ਤੁਸੀਂ ਮੂਵ ਹੋ, ਤਾਂ ਤੁਸੀਂ ਸਟੇਟ ਨੋਮੀਨੇਸ਼ਨ ਨੂੰ ਟਾਰਗੇਟ ਕਰੋ। ਇਹ ਚ ਪਲੈਨਿੰਗ ਚਾਹੀਦੀ ਹੈ ਤੁਹਾਨੂੰ, ਤੁਸੀਂ ਏਦਾਂ ਨੀ ਕਿ ਅੱਜ ਚੇਂਜ ਆਇਆ ਕਿਸੇ ਸਟੇਟ ਦਾ ਤੇ ਫਿਰ ਉੱਧਰ ਮੂਵ ਹੋਣ ਦੀ ਸੋਚੋ, ਠੀਕ ਹੈ। ਸੋ ਪਲੈਨਿੰਗ ਬਹੁਤ ਇੰਪੋਰਟੈਂਟ ਆ। ਸਕੋਰ ਜਿਹੜਾ ਹੈ ਆਪਣਾ ਅੱਜ ਦੀ ਡੇਟ ਚ ਸਰਵਾਈਵਲ ਆਫ ਦਾ ਫਿਟੈਸਟ ਹੋ ਗਿਆ, ਕਰੀਮ ਆਫ ਦਾ ਕਰੀਮ ਨੂੰ ਇਨਵਾਈਟ ਮਿਲ ਰਹੀ ਹੈ ਜੇ ਆਪਾਂ ਅਕਾਊਂਟੈਂਟਸ ਜਾਂ ਆਈ ਟੀ ਵਾਲਿਆਂ ਦੀ ਗੱਲ ਕਰੀਏ, ਕਰੀਮ ਆਫ ਦਾ ਕਰੀਮ ਮੀਨਸ ਅਗਰ ਤੁਸੀਂ ਏ ਟੀ ਚ ਪ੍ਰੋਫੈਸ਼ਨਲ ਈਅਰ, ਇੱਕ ਸਾਲ ਦਾ ਵਰਕ ਐਕਸ, ਠੀਕ ਹੈ, ਨਾਟੀ, ਇਹ ਸਭ ਆਮ ਹੋ ਗਈਆਂ ਨੇ ਚੀਜ਼ਾਂ, ਠੀਕ ਹੈ, ਬਾਕੀ ਚੀਜ਼ਾਂ ਸਾਰੇ ਕਰ ਲੈਂਦੇ ਨੇ, ਬਟ ਇੱਕ ਸਾਲ ਦਾ ਵਰਕ ਐਕਸਪੀਰੀਅੰਸ, ਲੋਕਲ ਵਰਕ ਐਕਸਪੀਰੀਅੰਸ ਲੈਣਾ ਸਭ ਨੂੰ ਪ੍ਰੋਬਲਮ ਹੁੰਦੀ ਆ। ਸੋ ਇੱਕ ਐਡਵਾਈਸ ਇਹ ਹੈ ਕਿ ਜਦੋਂ ਤੁਸੀਂ 485 ਵੀਜ਼ਾ ਤੇ ਆ ਜਾਂਦੇ ਆ, ਠੀਕ ਹੈ, ਜੇ ਤੁਹਾਨੂੰ 2 ਸਾਲ ਦਾ ਵੀਜ਼ਾ ਮਿਲਦਾ, ਤੁਸੀਂ ਉਹ 2 ਸਾਲ ਯੂਜ ਕਰੋ, ਆਪਣੇ ਨੈਟਵਰਕ ਯੂਜ ਕਰੋ ਕਿ ਤੁਹਾਨੂੰ ਆਪਣੀ ਆਕੂਪੇਸ਼ਨ ਚ ਜੋਬ ਮਿਲ ਸਕੇ, ਕਿਉਂਕਿ ਸਾਰਿਆਂ ਦੀ ਕਹਾਣੀ ਜੇ ਦੇਖ ਲਓ ਉਹ ਆ ਕੇ ਐਂਡ ਹੋ ਜਾਂਦੀ ਆ ਕਿ ਮੈਂ ਨਾਟੀ ਕਰ ਲਿਆ, ਪ੍ਰੋਫੈਸ਼ਨਲ ਈਅਰ ਕਰ ਲਿਆ, ਮੇਰੇ ਕੋਲ ਏ ਟੀਚ ਵੀ ਹੈਗੇ ਆ, ਬਟ ਭਾਜੀ ਮੇਰੇ ਕੋਲ ਵਰਕ ਐਕਸ ਨਹੀਂ ਆ, ਇਸ ਲਈ ਮੈਂ ਪਿੱਛੇ ਰਹਿ ਗਿਆ, ਠੀਕ ਹੈ। ਸੋ ਉਹ ਐਕਸਪੀਰੀਅੰਸ ਗੇਨ ਕਰਨਾ, ਮੈਨੂੰ ਪਤਾ ਹੈ ਮੇਰੇ ਲਈ ਕਹਿਣਾ ਬਹੁਤ ਈਜ਼ੀ ਆ, ਲੋਕਲ ਐਕਸਪੀਰੀਅੰਸ ਗੇਨ ਕਰਨਾ ਜਾਂ ਐਂਟਰੀ ਕਰਨੀ ਬਹੁਤ ਮੁਸ਼ਕਿਲ ਆ, ਪਰ ਆਪਣੇ ਭਾਈਚਾਰੇ ਚ ਮੈਂ ਨੋਰਮਲੀ ਇਹ ਦੇਖਦਾ ਕਿ ਕੋਸ਼ਿਸ਼ ਦੀ ਮੈਂ ਅਨਫੋਰਚੁਨੇਟਲੀ ਕਹੂੰਗਾ ਕਿ ਬਹੁਤ ਘਾਟ ਹੈ। ਜੇ ਕਿਸੇ ਨੂੰ ਪੁੱਛੀਏ ਕਿ ਤੁਸੀਂ ਰਿਜ਼ਿਊਮੇ ਬਣਾਇਆ ਹੈ, ਤੇ ਅੱਧੇ ਤੋਂ ਵੱਧ ਨੇ ਰਿਜ਼ਿਊਮੇ ਨਹੀਂ ਬਣਾਇਆ। ਜੇ ਕਿਸੇ ਨੂੰ ਪੁੱਛੇ ਕਿ ਰਿਜ਼ਿਊਮੇ ਕਾ ਦਿਖਾਓ, 1 ਪੇਜ ਰਿਜ਼ਿਊਮੇ ਹੁੰਦਾ। ਜੇ ਤੁਸੀਂ ਐਜ਼ ਅ ਪ੍ਰੋਫੈਸ਼ਨਲ ਅਕਾਊਂਟੈਂਟ ਜਾਂ ਆਈ ਟੀ ਚ ਕੰਮ ਕਰਨਾ ਚਾਹੁੰਦੇ ਆ, ਤੇ ਤੁਹਾਡੇ ਜਿਹੜੇ ਆ ਕਿਹਨੂੰ ਕਹਿ ਲਓ, ਤੁਹਾਡੇ ਪੁਆਇੰਟਰਸ ਵੀ ਉਹੋ ਜਿਹੇ ਹੋਣੇ ਚਾਹੀਦੇ, ਤੁਹਾਡੇ ਕੋਲ ਸਕਿੱਲਸ ਵੀ ਉਹੋ ਜਿਹੇ ਹੋਣੇ ਚਾਹੀਦੇ, ਠੀਕ ਹੈ। ਸੋ
ਬਿਲਕੁਲ ਜੀ,
ਪਤਾ ਹੈ ਕਿ ਐਕਸਪੀਰੀਅੰਸ ਲੈਣਾ ਬਹੁਤ ਮੁਸ਼ਕਿਲ ਆ, ਲੇਕਿਨ ਨਾਮੁਮਕਿਨ ਨਹੀਂ ਆ। 2 ਸਾਲ ਹੁੰਦੇ ਨੇ ਤੁਹਾਡੇ ਕੋਲ, ਤੁਸੀਂ 1 ਸਾਲ ਦਾ ਵਰਕ ਐਕਸ ਲੈਣਾ, ਠੀਕ ਹੈ। ਸੋ ਪਲੀਜ਼
ਬਿਲਕੁਲ,
ਜੇ ਤੁਸੀਂ ਆਕੂਪੇਸ਼ਨ ਉਹ ਚੋਣੀ ਲਈ ਹੈ ਜਿਹ ਚ ਕਾਫੀ ਕੰਪੀਟੀਸ਼ਨ ਹੈ, ਠੀਕ ਹੈ, ਤੇ ਉਹਦੀ ਰਿਕੁਆਇਰਮੈਂਟ ਮੀਟ ਕਰਨ ਦੀ ਕੋਸ਼ਿਸ਼ ਕਰੋ ਇਨਵੀਟੇਸ਼ਨ ਵਾਸਤੇ। ਕੰਪੀਟੀਸ਼ਨ ਟਫ ਹੈ, ਮੈਨੂੰ ਪਤਾ ਹੈ, ਮੇਰੇ ਲਈ ਕਹਿਣਾ, ਮੈਂ ਬਾਰ ਬਾਰ ਮਾਫੀ ਚਾਹੂੰਗਾ, ਮੈਂ ਹਰ ਵਾਰ ਕਹਿ ਦਿੰਦਾ ਏਟੀ ਚਲਾਓ, ਆਹ ਕਰੋ ਆਹ ਕਰੋ, ਹਾਰਡ, ਬਟ
ਜੀ
ਇਹਨਾਂ ਅੱਜ ਦੇ ਜੋ ਹਾਲਾਤ ਆ, 95 ਪੁਆਇੰਟ ਤੁਹਾਡੇ ਤਦ ਹੀ ਬਣਨੇ ਜਦੋਂ ਤੁਸੀਂ ਆਹ ਸਾਰੇ ਟਿਕਸ ਕੀਤੇ, ਜਾਂ ਤੇ ਆਪਾਂ ਕਈ ਜਾਣੇ ਟ੍ਰੇਡ ਆਕੂਪੇਸ਼ਨ ਚ ਮੂਵ ਹੋ ਜਾਂਦੇ ਆ, ਠੀਕ ਹੈ, ਪਰ ਇੰਨਾ ਯਾਦ ਰੱਖਿਓ ਕਿ 2 ਸਾਲ ਬਾਅਦ ਟ੍ਰੇਡ ਆਕੂਪੇਸ਼ਨ ਵੀ ਉਹਨਾਂ ਲੋਕਾਂ ਨਾਲ ਭਰ ਜਾਣਗੇ ਜਿਹੜੇ ਲੋਕੀ ਆਲਰੇਡੀ ਅਕਾਊਂਟਿੰਗ ਚ ਏ ਟੀ ਚ ਆਈ ਟੀ ਚ ਏ ਟੀ ਚ ਲੈ ਚੁੱਕੇ ਆ, ਜਿਨ੍ਹਾਂ ਦੇ ਪੁਆਇੰਟ ਬਹੁਤ ਵੱਧ ਨੇ ਤੁਹਾਡੇ ਤੋਂ, ਠੀਕ ਹੈ। ਸੋ ਉੱਥੇ ਵੀ ਤੁਹਾਨੂੰ ਇਸੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ, 2 ਸਾਲ ਦੀ ਗੱਲ ਹੈ, ਠੀਕ ਹੈ। ਸੋ ਪਲੀਜ਼, ਸਿਚੁਏਸ਼ਨ ਬਹੁਤ ਟਫ ਆ, ਅੱਗੇ ਕੋਟਾਸ ਵੀ ਘੱਟ ਹੋਣੇ ਆ, ਸੋ ਕੰਪੀਟੀਸ਼ਨ ਵਧਣਾ, ਠੀਕ ਹੈ। ਬਾਕੀ ਇੱਕ ਗੱਲ ਹੋਰ, ਰੀਜਨਲ ਅਗਰ ਤੁਸੀਂ ਪਲਾਨ ਕਰ ਰਹੇ ਹਾਂ, ਮੈਨੂੰ ਕਈ ਵਾਰ ਕੁਸ਼ਚਨ ਹੁੰਦਾ ਕਿ ਮੈਂ ਰੀਜਨ ਮੂਵ ਹੋਣ ਦਾ ਕੋਈ ਫਾਇਦਾ ਹੈਗਾ, 100% ਤੁਹਾਨੂੰ ਅੱਜ ਦੀ ਡੇਟ ਚ ਫਾਇਦਾ ਹੈਗਾ, ਤੁਹਾਡੇ ਪੁਆਇੰਟਸ ਵਧਣਗੇ, ਤੁਹਾਨੂੰ ਨੋਮੀਨੇਸ਼ਨ ਜਾਂ ਤੁਹਾਡੀ ਪ੍ਰੋਸੈਸਿੰਗ ਜਿਹੜੀ ਉਹ ਫਾਸਟ ਹੋਊਗੀ। ਸੋ ਓਬਵੀਅਸਲੀ ਅਰਜ਼ ਆਹੀ ਆ ਕਿ ਪਲਾਨ ਵੈਲ, ਵਰਕ ਹਾਰਡ।
ਜੀ ਬਿਲਕੁਲ। ਅੱਛਾ ਰਣਵੀਰ ਜੀ, ਕੁਛ ਹੋਰ ਸਵਾਲ ਸਾਡੇ ਕੋਲ ਪਹੁੰਚੇ ਨੇ। ਹਰਦੀਪ ਸਿੰਘ ਪਰਮਾਰ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ ਜੀ। ਇਹਨਾਂ ਨੇ ਪੁੱਛਣਾ ਚਾਹਿਆ ਰਣਵੀਰ ਜੀ, ਕਹਿੰਦੇ ਆਈ ਅਪਲਾਈਡ ਫਾਰ 491 ਨਿਊ ਸਾਊਥ ਵੇਲਜ਼ ਨੋਮੀਨੇਸ਼ਨ ਯੈਸਟਰਡੇ ਔਨ 12 ਮੰਥ ਐਂਡ 12 ਮੰਥ ਜੋਬ ਰਿਕੁਆਇਰਮੈਂਟਸ। ਇਹਨਾਂ ਦਾ ਸਵਾਲ ਥੋੜਾ ਜਿਹਾ ਮੈਨੂੰ ਲੱਗਦਾ ਸਮਝਣ ਚ ਮੈਨੂੰ ਥੋੜੀ ਮੁਸ਼ਕਲ ਆਈ ਹੈ। ਸੋ ਆਈ ਅਪਲਾਈਡ ਫਾਰ 491 ਨਿਊ ਸਾਊਥ ਵੇਲਜ਼ ਨੋਮੀਨੇਸ਼ਨ ਯੈਸਟਰਡੇ ਐਂਡ ਕਹਿੰਦੇ 12 ਮੰਥ ਜੋਬ ਰਿਕੁਆਇਰਮੈਂਟਸ। ਮਾਈ ਕੁਐਸਚਨ ਇਜ਼, ਡਜ਼ ਇਟ ਗੋਇੰਗ ਟੂ ਇਫੈਕਟ ਮਾਈ ਫਾਈਲ ਔਨ ਨਿਊ ਚੇਂਜਿਸ ਦੈਟ ਹੈਪਨਸ ਟੂ 491 ਨਿਊ ਸਾਊਥ ਵੇਲਜ਼ ਟੂਡੇ?
ਅਗੇਨ ਅ ਵੈਰੀ ਗੁੱਡ ਕੰਸਰਨ ਤੇ ਕੁਐਸਚਨ ਹੈ ਤੁਹਾਡਾ। ਤੁਹਾਡੀ ਐਪਲੀਕੇਸ਼ਨ ਤੇ ਕੋਈ ਫਰਕ ਨਹੀਂ ਪੈਣਾ, ਦੱਸਦਾ ਕਿਉਂ। ਅੱਛਾ, ਇਹ ਆ ਕਿ ਸਿਸਟਮ ਰਿਕੁਆਇਰਮੈਂਟ ਜਿਹੜੀਆਂ ਨਾਰਮਲ ਰਿਕੁਆਇਰਮੈਂਟਸ ਆ ਉਹ ਮੀਟ ਕੀਤੀਆਂ, 12 ਮੰਥਸ ਆਫ ਰੈਜ਼ੀਡੈਂਸ, 12 ਮੰਥਸ ਆਫ ਜੋਬ ਰਿਕੁਆਇਰਮੈਂਟ, ਜਿਹੜੇ ਕਿ ਬਹੁਤ ਘੱਟ ਜਾਣੇ ਕੁਆਲੀਫਾਈ ਹੁੰਦੇ ਆ, ਠੀਕ ਹੈ। ਸੋ ਓਬਵੀਅਸਲੀ ਅੱਜ ਜਿਹੜਾ ਅਪਡੇਟ ਆਇਆ ਹੈ, ਉਹਨਾਂ ਨੇ ਕਿਹਾ ਕਿ ਅਸੀਂ ਰੈਜ਼ੀਡੈਂਸ ਰਿਕੁਆਇਰਮੈਂਟ ਜਿਹੜੀ ਸਾਲ ਦੀ ਉਹ ਉਸ ਤੋਂ ਘੱਟ ਵਾਲੇ ਵੀ ਅਪਲਾਈ ਕਰ ਸਕਦੇ ਆ। ਇਹਦਾ ਮਤਲਬ ਇਹ ਆ ਕਿ ਉਹਨਾਂ ਕੋਲ ਇਹ ਅਸੰਪਸ਼ਨ ਆ ਕਿ ਉਹਨਾਂ ਕੋਲ ਤੁਹਾਡੇ ਵਰਗੇ ਜਿਹੜੇ ਕੇਪੇਬਲ ਜਾਂ ਐਲੀਜੀਬਲ ਬੰਦੇ ਆ ਜਾਂ ਮੋਰ ਸੂਟਡ ਬੰਦੇ ਆ ਉਹ ਐਪਲੀਕੇਸ਼ਨ ਘੱਟ ਆਈਆਂ, ਠੀਕ ਹੈ। ਸੋ ਓਬਵੀਅਸਲੀ ਜਦੋਂ ਤੁਹਾਡਾ EOI ਚ ਤੁਸੀਂ ਇਹ ਆਪਣੇ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ ਹੈ ਤੁਹਾਨੂੰ ਹਮੇਸ਼ਾ ਪ੍ਰਾਇਰਟੀ ਮਿਲੂਗੀ, ਸੋ ਤੁਹਾਡੇ ਲਈ ਤੇ ਪੋਜ਼ਿਟਿਵ ਆ, ਠੀਕ ਹੈ। ਸੋ ਤੁਹਾਡੇ 491 ਨਿਊ ਸਾਊਥ ਵੇਲਸ ਦੀ ਜਿਹੜੀ ਸਟੇਟ ਨੋਮੀਨੇਸ਼ਨ ਹੈ ਉੱਥੇ ਕੋਈ ਫਰਕ ਤੁਹਾਨੂੰ ਨਹੀਂ ਪੈਣਾ। ਇਨਫੈਕਟ ਇਹ ਪੋਜ਼ਿਟਿਵ ਹੈ ਕਿ ਤੁਸੀਂ ਉਹਨਾਂ ਦੀਆਂ ਜਿਹੜੀਆਂ ਹਾਰਡਰ ਰਿਕੁਆਇਰਮੈਂਟਸ ਹੈ ਉਹ ਮੀਟ ਕੀਤੀਆਂ। ਸੋ ਬੈਸਟ ਆਫ ਲੱਕ ਹਰਦੀਪ ਜੀ, ਆਮ ਸ਼ੋਰ ਤੁਹਾਨੂੰ ਇਨਵਾਈਟ ਜ਼ਰੂਰ ਆਊਗੀ
ਜੀ। ਅਗਲਾ ਸਵਾਲ ਰੀਤ ਸੰਧੂ ਹੋਰਾਂ ਦਾ ਸ਼ਾਮਿਲ ਕਰਦੇ ਆ, ਕਹਿੰਦੇ ਮੇਰਾ ਇੱਕ ਹੋਰ ਸਵਾਲ ਹੈ ਜੀ, ਕਹਿੰਦੇ ਆਈ ਹੈਵ ਵਨ ਮੋਰ ਕੁਐਸਚਨ। ਮੇਰਾ ਇੱਕ ਫਰੈਂਡ ਹੈ, ਉਸਦਾ ਮੋਟਰ ਮਕੈਨਿਕ ਜੋਬ ਰੈਡੀ ਹੋ ਗਿਆ ਹੈ, ਉਸਦੇ 70 ਪੁਆਇੰਟਸ ਨੇ ਇਨਕਲੂਡ ਸਟੇਟ, ਬਟ ਹੀ ਇਜ਼ ਔਨ MRT, ਕੇ ਉਹ PR ਦੀ ਫਾਈਲ ਲਾਂਚ ਕਰ ਸਕਦਾ, ਕੀ ਉਹ PR ਦੀ ਫਾਈਲ ਲਾਂਚ ਕਰ ਸਕਦਾ ਜੀ?
ਅਗੇਨ ਰੀਤ ਜੀ, ਟੈਕਨੀਕਲ ਕੁਐਸਚਨ ਹੈ ਤੁਹਾਡਾ, ਠੀਕ ਹੈ। ਤੁਹਾਡੇ ਫਰੈਂਡ ਅਗਰ MRT ਤੇ ਨੇ ਜਾਂ AAT, ਅੱਜ ਦੀ ਰੇਟ ਚ ਆਪਾਂ ਉਹਨਾਂ ਨੂੰ ਉਹਨੂੰ ਐਡਮਿਨਿਸਟ੍ਰੇਟਿਵ ਅਪੀਲਸ ਟ੍ਰਾਈਬਨਲ ਕਹਿੰਦੇ ਆ, ਨਾਂ ਚੇਂਜ ਹੋ ਗਿਆ। ਤੁਹਾਡੇ ਫਰੈਂਡ ਅਗਰ AAT ਤੇ ਨੇ ਤੇ ਉਹ ਜ਼ਰੂਰ AAT ਕਿਸੇ ਰਿਫਿਊਜ਼ਲ ਤੇ ਹੋਣੇ ਨੇ, ਠੀਕ ਹੈ। ਤੇ ਜੇ ਰਿਫਿਊਜ਼ਲ ਆਪਾਂ ਨੂੰ ਆਈ ਹੋਵੇ ਤੇ ਆਪਣੇ ਤੇ ਇੱਕ ਬਾਰ ਲੱਗਦਾ, ਆਪਣੇ ਤੇ ਇੱਕ ਰੋਕ ਲੱਗਦੀ ਹੈ, ਉਹਨੂੰ ਸੈਕਸ਼ਨ 48 ਬਾਰ ਕਹਿੰਦੇ ਆ, ਠੀਕ ਹੈ। ਤੁਹਾਡੇ ਫਰੈਂਡ ਜਿਹੜੇ ਨੇ ਜੇ ਉਹਨਾਂ ਨੂੰ ਇਨਵੀਟੇਸ਼ਨ ਆਉਂਦੀ ਆ ਉਹ ਡੈਫੀਨੇਟਲੀ ਅਪਲਾਈ ਕਰ ਸਕਦੇ ਆ, ਲੇਕਿਨ ਸੈਕਸ਼ਨ 48 ਬਾਰ ਦਾ ਮਤਲਬ ਇਹ ਆ ਕਿ ਤੁਹਾਨੂੰ ਆਫਸ਼ੋਰ ਜਾ ਕੇ ਅਪਲਾਈ ਕਰਨਾ ਪਊਗਾ, ਤੁਸੀਂ ਆਨਸ਼ੋਰ ਮਤਲਬ ਆਸਟ੍ਰੇਲੀਆ ਚ ਰਹਿ ਕੇ ਤੁਸੀਂ ਅਪਲਾਈ ਨਹੀਂ ਕਰ ਸਕਦੇ, ਠੀਕ ਹੈ। ਸੋ ਤੁਹਾਡੇ ਫਰੈਂਡ ਜ਼ਰੂਰ, ਹੁਣ ਅੱਜ ਦੇ ਹਾਲਾਤ ਜਿਹੜੇ ਆ ਲੋਕੀ ਨਹੀਂ ਜਾ ਪਾ ਰਹੇ, ਆਫਸ਼ੋਰ ਨਹੀਂ ਜਾ ਪਾ ਰਹੇ ਕਿਉਂਕਿ ਟ੍ਰੈਵਲ ਨਹੀਂ ਕਰ ਪਾ ਰਹੇ, ਠੀਕ ਹੈ। ਉਹਦੇ ਚ ਸਟੇਟਸ ਨੇ ਜਿੱਦਾਂ ਲਿਥੁਆਨੀਆ ਨੇ ਸਪੈਸ਼ਲੀ ਕਿਹਾ ਕਿ ਅਸੀਂ ਸਮਝ ਸਕਦੇ ਹਾਂ ਤੇ ਅਸੀਂ ਤੁਹਾਡੀ ਜਿਹੜੀ ਇਨਵੀਟੇਸ਼ਨ ਹੈ ਹੋਲਡ ਤੇ ਰੱਖਾਂਗੇ, ਤੇ ਜਦੋਂ ਹਾਲਾਤ ਨੋਰਮਲ ਹੋਏ ਤਾਂ ਤੁਹਾਨੂੰ ਅਸੀਂ ਇਨਵੀਟੇਸ਼ਨ ਭੇਜਾਂਗੇ। ਸੋ ਸਟੇਟਸ ਵੀ ਸਮਝ ਰਹੇ ਹਾਂ, ਅੱਜ ਦੇ ਹਾਲਾਤ ਤੁਹਾਡੇ ਫਰੈਂਡ ਦੇ ਅਗੇਂਸਟ ਨੇ, ਬਟ ਸੈਕਸ਼ਨ 48 ਬਾਰ ਉਹਨਾਂ ਤੇ ਲੱਗਾ ਹੋਇਆ, ਉਹਦੀ ਕੋਈ ਵੇਵਰ ਨਹੀਂ ਮਿਲਦੀ, ਉਹਦੀ ਕੋਈ ਮਾਫੀ ਨਹੀਂ ਮਿਲਦੀ, ਠੀਕ ਹੈ। ਸੋ ਉਹਨਾਂ ਨੂੰ ਇਨਵੀਟੇਸ਼ਨ ਆਪਣਾ EOI ਪਾ ਦੇ ਤੇ ਇਨਵਾਈਟ ਦੀ ਵੇਟ ਕਰਨ, ਤਦ ਤੱਕ ਮੇਹਰ ਰੱਖੇ ਜਿਹੜਾ ਸਿਚੁਏਸ਼ਨ ਹੈ ਉਹ ਨੋਰਮਲ ਹੋਣ ਤੇ ਟ੍ਰੈਵਲ ਕਰ ਸਕਦੇ, ਸਪੈਸ਼ਲੀ ਜਿੱਦਾਂ ਹੁਣ ਨਿਊਜ਼ੀਲੈਂਡ ਨਾਲ ਗੱਲ ਚੱਲ ਰਹੀ ਹੈ ਓਪਨ ਕਰਨ ਦੀ, ਟ੍ਰਾਂਸ ਤਸਮੇਨੀਅਨ ਬਬਲ ਦੀ, ਉਹ ਅਪਲਾਈ ਕਰਕੇ ਜਾ ਸਕਦੇ, ਠੀਕ ਹੈ
ਜੀ। ਰਣਬੀਰ ਜੀ ਅਗਲਾ ਸਵਾਲ ਜੋਤੀ ਪਟੇਲ ਕਰ ਰਹੇ ਨੇ, ਕਹਿੰਦੇ ਆਈ ਐਮ ਆਫਸ਼ੋਰ ਕੈਂਡੀਡੇਟ, ਆਈ ਹੈਵ ਓਨ 70 ਪੁਆਇੰਟਸ ਐਂਡ ਸਕਿੱਲ ਅਸੈਸਮੈਂਟ ਡਨ ਇਨ ਸੋਫਟਵੇਅਰ ਇੰਜੀਨੀਅਰਿੰਗ, ਵਿਚ ਸਟੇਟ ਓਪਨ ਫਾਰ 491 ਵਿਦਆਊਟ ਜੋਬ ਆਫਰ ਐਂਡ ਹਾਊ ਮੈਨੀ ਚਾਂਸਿਸ ਫਾਰ ਮੀ?
ਜੋਤੀ ਜੀ, ਮੋਸਟਲੀ ਅਗਰ ਤੁਸੀਂ ਅੱਜ ਸਟੇਟਸ ਦੇਖ ਲਓ ਤੇ ਉਹਨਾਂ ਦੇ ਜਿਹੜੇ ਰਿਕੁਆਇਰਮੈਂਟਸ ਆ ਉਹ ਇਹ ਆ ਕਿ ਤੁਸੀਂ ਉੱਥੋਂ ਦੇ ਜਿਹੜੇ ਹੈਗੇ ਆ ਉੱਥੇ ਰੈਜੀਡੈਂਸੀ ਰਿਕੁਆਇਰਮੈਂਟ ਜਿਹੜੀਆਂ ਉਹ ਤੁਹਾਡੀਆਂ ਮੀਟ ਹੋਣੀਆਂ ਚਾਹੀਦੀਆਂ। ਹਾਲ ਦੀ ਘੜੀ ਇਹ ਗੁੱਡ ਸਿਚੁਏਸ਼ਨ ਨਹੀਂ ਆ ਤੁਹਾਡੇ ਲਈ, ਬਟ ਪਲੀਜ਼ ਕੀਪ ਐਨ ਆਈ ਔਨ ਜੁਲਾਈ, ਜਦੋਂ ਜੁਲਾਈ ਅਗਸਤ ਜਦੋਂ ਸਟੇਟ ਨੋਮੀਨੇਸ਼ਨ ਫੇਰ ਤੋਂ ਓਪਨ ਹੋਣਗੀਆਂ, ਡੈਫੀਨੇਟਲੀ ਆਫਸ਼ੋਰਸ ਲਈ ਓਪਨ ਕਰਨਗੇ। ਸੋ ਐਟ ਦ ਮੋਮੈਂਟ ਅਨਫੋਰਚੁਨੇਟਲੀ ਚਾਂਸਿਸ ਆ ਲੋ, ਬਟ ਵਿਦ ਇਨ ਅ ਮੈਟਰ ਆਫ ਮੰਥਸ ਤੁਹਾਨੂੰ ਇੱਥੇ ਅਪਡੇਟ ਮਿਲੂਗੀ
ਜੀ। ਤੇ ਰੀਤ ਸੰਧੂ ਧੰਨਵਾਦ ਵੀ ਕਰ ਰਹੇ ਨੇ ਤੇ ਇਹਨਾਂ ਨੇ ਕੰਟੈਕਟ ਨੰਬਰ ਪੁੱਛਿਆ। ਰੀਤ ਜੀ ਚੱਲ ਰਹੀ ਵੀਡੀਓ ਦੇ ਹੇਠਾਂ ਰਣਬੀਰ ਜੀ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਸਾਂਝਾ ਕੀਤਾ ਜਾਂਦਾ ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਸੀਂ ਤੁਹਾਡੇ ਨਾਲ ਵੈਸੇ ਵੀ ਸਾਂਝਾ ਕਰਾਂਗੇ, ਤੁਸੀਂ ਜ਼ਰੂਰ ਧਿਆਨ ਦਿਓ। ਤੇ ਇਹਦੇ ਨਾਲ ਹੀ ਹਰਦੀਪ ਸਿੰਘ ਪਰਮਾਰ ਹੋਰਾਂ ਨੇ ਵੀ ਤੁਹਾਡਾ ਧੰਨਵਾਦ ਕੀਤਾ ਹੈ ਜੀ। ਤੇ ਜਸਪਾਲ ਸਿੰਘ ਸੁਲਤਾਨਪੁਰ ਤੋਂ ਜਿਹੜੇ ਜੁੜੇ ਸੀਗੇ ਉਹਨਾਂ ਨੇ ਸ਼ਾਇਦ ਨਾਮ ਜਿਹੜਾ ਸਰਨੇਮ ਸੀ ਉਹ ਪਿੱਛੇ ਗਲਤ ਟਾਈਪ ਹੋ ਗਿਆ ਸੀ, ਸੋ ਉਹਨਾਂ ਨੇ ਸੁਧਾਰ ਕੇ ਦੱਸਿਆ ਜੀ ਜਸਪਾਲ ਸਿੰਘ ਮੁੰਡਾ ਕਹਿੰਦੇ ਮੇਰੇ ਪਿੱਛੇ ਲੱਗਦਾ। ਸੋ ਧੰਨਵਾਦ ਜੀ ਇਹ ਦਰੁਸਤ ਕਰਨ ਦੇ ਲਈ। ਤੇ ਅਗਲਾ ਸਵਾਲ ਆਰਤੀ ਸ਼ਰਮਾ ਕਰ ਰਹੇ ਨੇ, ਇਹਨਾਂ ਨੇ ਕਿਹਾ ਜੀ ਮੇਰਾ ਕੁਐਸਚਨ ਤੁਸੀਂ ਮਿਸ ਕਰ ਦਿੱਤਾ, ਜ਼ਰੂਰ ਦੇਖਿਓ। ਸੋ ਮੈਂ ਚੈੱਕ ਕਰ ਲੈਂਦੀ ਹਾਂ ਜੀ, ਵੈਸੇ ਮੈਂ ਕਿਊ ਦੇ ਅਕੋਰਡਿੰਗ ਚੱਲ ਰਹੀ ਹਾਂ, ਜਿਹੜੇ ਜਿਹੜੇ ਸਵਾਲ ਮੇਰੇ ਤੱਕ ਪਹੁੰਚੇ ਨੇ ਮੈਂ ਸ਼ਾਮਲ ਕੀਤੇ ਨੇ। ਜੇਕਰ ਤੁਹਾਡਾ ਕਿਤੇ ਸਵਾਲ ਜਿਹੜਾ ਉਹ ਮਿਸ ਹੋਇਆ ਮੈਂ ਉਹਦੇ ਲਈ ਮਾਫ਼ੀ ਚਾਹਾਂਗੀ। ਪਰ ਆਰਤੀ ਜੀ ਹਾਂਜੀ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਪਲੀਜ਼ ਕਨਫਰਮ ਕਰੰਟ ਪ੍ਰੋਸੈਸਿੰਗ ਟਾਈਮ ਫਾਰ 482।
ਹਾਂਜੀ 482 ਦਾ ਅੱਜ ਦੀ ਡੇਟ ਚ ਪਹਿਲਾਂ 3 ਮੰਥ ਸੀ, ਹੁਣ ਪੋਸਟ ਕੋਵਿਡ ਕਹਿ ਲਓ ਅਰਾਊਂਡ 6 ਮੰਥਸ ਪਹੁੰਚ ਗਿਆ ਇਹਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ। ਅਗਰ ਤੁਹਾਡੀ ਡਿਸੀਜਨ ਰੈਡੀ ਐਪਲੀਕੇਸ਼ਨ ਹੈਗੀ ਆ ਤੇ ਅਰਾਊਂਡ 4 ਟੂ 6 ਮੰਥਸ ਤੋਂ ਵੱਧ ਨਹੀਂ ਲੱਗਣੇ ਚਾਹੀਦੇ ਤਾਂ।
ਜੀ ਰਣਬੀਰ ਜੀ, ਇੱਕ ਹੋਰ ਸਵਾਲ ਸ਼ਾਇਦ ਮਿਸ ਹੋਇਆ ਕੁਲਜੀਤ ਸਿੰਘ ਹੋਰਾਂ ਦਾ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਜੋ ਅੱਜ ਨਿਊ ਸਾਊਥ ਵੇਲਸ ਤੋਂ ਅਪਡੇਟ ਆਈ ਹੈ ਉਹਦੇ ਵਿੱਚ ਆਇਲਸ ਰਿਕੁਆਇਰਮੈਂਟ 6 ਏਚ ਹੈ ਜਾਂ ਫਿਰ 6 ਓਵਰਆਲ ਹੈ ਜੀ, ਇਹ ਵੀ ਦੱਸਿਓ ਜ਼ਰੂਰ ਕਹਿੰਦੇ
ਬਾਕੀ ਸਾਰੇ ਰਿਕੁਆਇਰਮੈਂਟ ਸੇਮ ਆ। ਠੀਕ ਹੈ
ਜੀ ਜੀ ਸੋ ਜਿਹੜੀਆਂ ਪਹਿਲਾਂ ਚੱਲ ਰਹੀਆਂ ਜੀ ਰਿਕੁਆਇਰਮੈਂਟਸ ਉਹੀ ਨੇ ਤੇ ਬਾਕੀ ਜਿਹੜੀ ਅਪਡੇਟ ਆ ਉਹ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਦਿੱਤੀ ਹੈ ਰਣਬੀਰ ਹੋਰਾਂ ਨੇ, ਜ਼ਰੂਰ ਤੁਸੀਂ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਵੀਡੀਓ ਦੁਬਾਰਾ ਵੀ ਦੇਖ ਸਕਦੇ ਹੋ। ਆਰਤੀ ਸ਼ਰਮਾ ਜੀ, ਮੈਨੂੰ ਲੱਗਦਾ ਵੀ ਮੈਂ ਤੁਹਾਡਾ ਸਵਾਲ ਹੁਣ ਸਾਂਝਾ ਕਰ ਦਿੱਤਾ ਹੈ ਤੇ ਤੁਹਾਡਾ ਸਵਾਲ ਮੇਰੇ ਕੋਲ ਫੇਰ ਪਹੁੰਚਿਆ ਕਿ ਤੁਸੀਂ ਰੀਡ ਨਹੀਂ ਕੀਤਾ, ਪਰ ਮੈਂ ਹੁਣ ਰੀਡ ਕਰ ਦਿੱਤਾ ਹੈ ਔਰ ਮੈਨੂੰ ਲੱਗਦਾ ਤੁਹਾਨੂੰ ਜਵਾਬ ਮਿਲ ਵੀ ਗਿਆ ਹੋਣਾ। ਹਰਦੀਪ ਸਿੰਘ ਜੋਸਨ ਪੁੱਛ ਰਹੇ ਨੇ, ਮੈਡਮ ਤੁਸੀਂ ਮੇਰਾ ਸਵਾਲ ਵੀ ਮਿਸ ਕਰ ਦਿੱਤਾ। ਹਰਦੀਪ ਜੀ, ਤੁਹਾਡਾ ਸਵਾਲ ਮੈਂ ਬਿਲਕੁਲ ਸਾਂਝਾ ਕੀਤਾ ਸੀਗਾ ਯੂਰੋਪੀਅਨ ਸਿਟੀਜ਼ਨ ਦੇ ਵਾਸਤੇ, ਜਿਹੜਾ ਤੁਸੀਂ ਪੁੱਛਿਆ ਸੀਗਾ ਕਿ ਯੂਰੋਪੀਅਨ ਸਿਟੀਜ਼ਨ ਲੈਣ ਵਾਸਤੇ ਕੀ ਕਰ ਸਕਦੇ ਹਾਂ ਜੀ, ਪਲੀਜ਼ ਦੱਸਿਓ। ਸੋ ਰਣਬੀਰ ਜੀ, ਤੁਸੀਂ ਮੇਰਾ ਖਿਆਲ ਇਹਦੇ ਉੱਤੇ ਟਿੱਪਣੀ ਵੀ ਦਿੱਤੀ ਸੀ ਆਪਣੀ ਕਿ ਰਿਕੁਆਇਰਮੈਂਟਸ ਜਿਹੜੀਆਂ ਕੀ ਹੋਣੀਆਂ ਚਾਹੀਦੀਆਂ, ਔਰ ਸ਼ਾਇਦ ਤੁਸੀਂ ਸੁਣਨ ਦੇ ਵਿੱਚ ਮਿਸ ਕਰ ਗਏ ਹੋ। ਜੋਸਨ ਸਾਹਿਬ, ਤੁਸੀਂ ਜ਼ਰੂਰ ਧਿਆਨ ਦੇ ਨਾਲ ਬਾਅਦ ਵਿੱਚ ਵੀਡੀਓ ਦੇ ਵਿੱਚ ਆਪਣੇ ਸਵਾਲ ਦਾ ਜਿਹੜਾ ਜਵਾਬ ਆ ਉਹ ਲੈ ਸਕਦੇ ਹੋ। ਅਗਲਾ ਸਵਾਲ ਹਰਦੀਪ ਸਿੰਘ ਪਰਮਾਰ ਹੋਰਾਂ ਦਾ ਸ਼ਾਮਲ ਕਰਦੇ ਆ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਐਮ ਔਨ MRT, ਡਜ਼ ਇਟ ਗੋਇੰਗ ਟੂ ਇਫੈਕਟ ਮਾਈ 491 ਨਿਊ ਸਾਊਥ ਵੇਲਸ ਨੋਮੀਨੇਸ਼ਨ?
ਇਟ ਹੈਜ਼ ਨੋ ਇੰਪੈਕਟ ਔਨ ਯੂਰ, ਕੋਈ ਫਰਕ ਨਹੀਂ ਪੈਂਦਾ। MRT ਮੀਨਸ ਤੁਸੀਂ ਬ੍ਰਿਜਿੰਗ ਵੀਜ਼ਾ ਤੇ ਆ, ਐਸ ਲੌਂਗ ਐਸ ਤੁਸੀਂ 491 ਦੀਆਂ ਨਿਊ ਸਾਊਥ ਵੇਲਸ ਦੀਆਂ ਨੋਮੀਨੇਸ਼ਨ ਦੀਆਂ ਰਿਕੁਆਇਰਮੈਂਟ ਮੀਟ ਕੀਤੀਆਂ ਕੋਈ ਪ੍ਰੋਬਲਮ ਨਹੀਂ ਆ। ਲੇਕਿਨ ਤੁਹਾਡੇ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਸੈਕਸ਼ਨ 48 ਬਾਰ ਹੈਗਾ ਹੈ, ਇਸ ਕਰਕੇ ਤੁਸੀਂ ਜਿਹੜੀ ਐਪਲੀਕੇਸ਼ਨ ਹੈ ਉਹ ਆਫਸ਼ੋਰ ਪਾ ਸਕਦੇ ਹੋ,
ਜੀ
ਆਨਸ਼ੋਰ ਨਹੀਂ ਪਾ ਸਕਦੇ।
ਬਿਲਕੁਲ। ਆਰਤੀ ਸ਼ਰਮਾ ਹੋਰਾਂ ਨੇ ਅੱਗੇ ਜਾ ਕੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਅਪਲਾਈਡ ਇਨ ਮਾਰਚ ਐਜ਼ ਅਕਾਊਂਟੈਂਟ, 482 ਦਾ ਜਿਹੜਾ ਇਹਨਾਂ ਨੇ ਪੁੱਛਿਆ ਸੀ ਜੀ।
ਹਾਂਜੀ, ਤੁਸੀਂ ਮਾਰਚ ਹਲੇ ਵੈਲ ਵਿਦ ਇਨ ਟਾਈਮ ਹੈ, ਜਿੱਦਾਂ ਮੈਂ ਕਿਹਾ ਕਿ ਅੱਜ ਦੀ ਡੇਟ 'ਚ 6 ਮੰਥਸ ਦੀ ਪ੍ਰੋਸੈਸਿੰਗ ਹੈਗੀ ਆ। ਅਗਰ ਅਕਾਊਂਟੈਂਟ 482 ਪਾਇਆ, ਇੱਕ ਆਰਤੀ ਜੀ ਤੁਹਾਨੂੰ ਟਿਪ ਦੇ ਦੇਵਾਂ, ਪਲੀਜ਼ ਮੇਕ ਸ਼ੋਰ ਕਿ ਜੈਨੂਇਨ ਨੀਡ ਜਿਹੜੀ ਆ ਇੰਪਲੋਈ ਦੀ ਉਹ ਮੀਟ ਹੋਵੇ ਤੁਹਾਡੀ ਆਰਗਨਾਈਜੇਸ਼ਨ ਦੇ ਅੰਦਰ, ਤੇ ਤੁਸੀਂ ਪ੍ਰੋਪਰ ਸਬਮਿਸ਼ਨਸ ਤੇ ਆਰਗੂਮੈਂਟਸ ਤੇ ਸਪੋਰਟਿੰਗ ਡਾਕੂਮੈਂਟਸ ਲਾਏ ਹੋਏ ਆ ਕਿ ਤੁਹਾਡੀ ਜੈਨੂਇਨ ਨੀਡ ਆ ਉਸ ਅਕਾਊਂਟੈਂਟ ਦੀ। ਇਸ ਆਕੂਪੇਸ਼ਨ ਚ ਕਾਫੀ ਰਿਫਿਊਜ਼ਲਸ ਹੁੰਦੀਆਂ ਨੇ, ਮੈਂ ਇਹ ਡਰਾਉਣ ਦਾ ਨਹੀਂ ਮੇਰਾ ਤੁਹਾਨੂੰ ਇਹ ਬਸ ਮੈਂ ਸੁਚੇਤ ਕਰਨਾ ਚਾਹੁੰਦਾ ਕਿ ਕਾਫੀ ਰਿਫਿਊਜ਼ਲਸ ਹੁੰਦੀਆਂ ਨੇ ਕਿ ਇਸ ਬਿਜ਼ਨਸ ਨੂੰ ਅਕਾਊਂਟੈਂਟ ਦੀ ਲੋੜ ਨਹੀਂ ਹੈ। ਠੀਕ ਹੈ, ਸੋ ਪਲੀਜ਼ ਮੇਕ ਸ਼ੋਰ ਤੁਹਾਡੇ ਕੋਲ ਐਂਪਲ ਡਾਕੂਮੈਂਟੇਸ਼ਨ ਤੁਸੀਂ ਅਟੈਚ ਕੀਤੀ ਹੋਵੇ ਕਿ ਇਹ ਪੋਜੀਸ਼ਨ ਜਿਹੜੀ ਆ ਇਹ ਕਿਸੇ ਲੋਕਲ ਨੂੰ ਤੁਸੀਂ ਤੁਹਾਡੇ ਇੰਪਲੋਈ ਨੇ ਦੇਣ ਦੀ ਕੋਸ਼ਿਸ਼ ਕੀਤੀ ਸੀ, ਬਟ ਉਹ ਕਿਸੇ ਰੀਜ਼ਨ ਕਾਰਨ ਉਹ ਨਹੀਂ ਕਿਸੇ ਨੇ ਅਪਲਾਈ ਕੀਤਾ, ਤੇ ਇਹ ਤੁਹਾਡੇ ਲਈ ਕਿਉਂ ਕੀ ਸਕਿੱਲਸ ਨੇ, ਪਲੀਜ਼ ਇਹ ਕਾਫੀ ਇਸ ਤੇ ਕਾਫੀ ਰਿਫਿਊਜ਼ਲ ਦਾ ਟ੍ਰੈਂਡ ਸਪੈਸ਼ਲੀ ਅਕਾਊਂਟੈਂਟ ਤੇ ਆਇਆ ਹੋਇਆ, ਸੋ ਪਲੀਜ਼ ਬੀ ਕੇਅਰਫੁਲ ਵਿਦ ਦੈਟ।
ਜੀ, ਅਗਲਾ ਸਵਾਲ ਕੁਲਜੀਤ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ, ਇਹਨਾਂ ਨੇ ਪੁੱਛਣਾ ਚਾਹਿਆ ਜੀ 491 ਵੀਜ਼ਾ ਦੇ ਲਈ, ਕਹਿੰਦੇ ਕੈਨ ਆਈ ਸਟਾਰਟ ਮਾਈ ਓਨ ਕੰਪਨੀ ਔਰ ਮਸਟ ਨੀਡ ਸਪੋਂਸਰ ਫਰੋਮ ਐਨ ਇੰਪਲੋਇਰ? ਪੇਂਟਿੰਗ ਦੇ ਵਿੱਚ ਪੁੱਛ ਰਹੇ ਨੇ ਜੀ ਇਹ।
ਮੋਸਟਲੀ 491 ਚ ਸੈਲਫ ਇੰਪਲੋਇਡ ਵੀ ਜਾਂਦੇ ਨੇ, ਕੋਈ ਪ੍ਰੋਬਲਮ ਨਹੀਂ ਹੈ ਉਹਦੇ ਵਿੱਚ। ਠੀਕ ਹੈ, ਅਗਰ ਤੁਸੀਂ ਯੂ ਨੋ ਡਿਪੈਂਡ ਕਰਦਾ ਤੁਸੀਂ ਕਿਹੜੀ ਸਟੇਟ ਚ ਆ। ਠੀਕ ਹੈ, ਬਟ ਸੈਲਫ ਇੰਪਲੋਇਡ ਸਾਡਾ ਕੁਸ਼ਚਨ ਹੈ ਕਿ 491 ਵੀਜ਼ਾ ਤੇ ਮੈਂ ਆਪਣੀ ਕੰਪਨੀ ਫਾਰਮ ਕਰਕੇ ਕੰਮ ਕਰ ਸਕਦਾ ਜਾਂ ਨਹੀਂ ਕਰ ਸਕਦਾ? ਸਰਟਨਲੀ ਤੁਸੀਂ ਕਰ ਸਕਦੇ।
ਜੀ, ਮਨਪ੍ਰੀਤ ਕੌਰ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ, ਹਰਦੀਪ ਜੋਸਨ ਹੋਰਾਂ ਨੇ ਉਸ ਤੋਂ ਪਹਿਲਾਂ ਧੰਨਵਾਦ ਵੀ ਕੀਤਾ ਤੇ ਕਹਿੰਦੇ ਰਿਕਾਰਡਿੰਗ ਸੁਣਾਂਗਾ, ਜ਼ਰੂਰ ਸੁਣਿਓ। ਮਨਪ੍ਰੀਤ ਕੌਰ ਪੁੱਛ ਰਹੇ ਨੇ, ਦਿਸ ਇਜ਼ ਮਨਪ੍ਰੀਤ, ਐਮ ਇਨ ਆਸਟ੍ਰੇਲੀਆ ਫਰੋਮ 1 ਈਅਰ ਐਂਡ ਮੇਰੇ ਹਸਬੈਂਡ ਦੇ ਦੀ ਫਾਈਲ ਲੌਜ ਹੋਏ 11 ਮੰਥ ਹੋਣ ਵਾਲੇ ਆ, ਬਟ ਵੀਜ਼ਾ ਨਹੀਂ ਆਇਆ, ਸੋ ਕਦੋਂ ਇੱਕ ਵੀਜ਼ਾ ਜਿਹੜਾ ਆ ਉਹ ਆਉਣੇ ਸਟਾਰਟ ਹੋ ਸਕਦੇ ਆ, ਔਰ ਜੇ ਨਹੀਂ ਆਉਂਦੇ ਤਾਂ ਫੇਰ ਕੀ ਕਰਨਾ ਚਾਹੀਦਾ ਜੀ ਫਰਦਰ? ਕਹਿੰਦੇ
ਮਨਪ੍ਰੀਤ ਜੀ, ਤੁਹਾਡੀ ਜਿਹੜੀ ਸਿਚੁਏਸ਼ਨ ਹੈ ਉਹ ਮੈਂ ਬਹੁਤ ਸੋਰੀ ਫੀਲ ਕਰਦਾ ਹਾਂ ਐਪਲੀਕੈਂਟਸ ਲਈ, ਸਪੈਸ਼ਲੀ ਜਿਹੜੇ ਵੋਕੇਸ਼ਨਲ ਕੋਰਸਿਸ ਕਰ ਰਹੇ ਨੇ। ਆਮ ਦੇਖਣ ਚ ਆਇਆ ਹੈ ਕਿ ਜਿਹੜੀ ਡਿਪੈਂਡੈਂਟ ਫਾਈਲ ਜਦੋਂ ਆਪਾਂ ਪਾਉਂਦੇ ਹਾਂ ਤੇ ਉਹਦੀ ਜਿਹੜੀ ਵੇਟਿੰਗ ਟਾਈਮ ਹੈ ਉਹ 12 ਮਹੀਨੇ 14 ਮਹੀਨੇ ਉਹਦੇ ਨੇੜੇ ਹੈ, ਜੋ ਕਿ ਰਿਡੀਕੁਲਸ ਵੇਟ ਟਾਈਮ ਨੇ। ਠੀਕ ਹੈ, ਅੱਜ ਦੀ ਡੇਟ ਚ 11 ਮਹੀਨੇ ਹੋਏ ਆ, ਐਵਰੇਜ ਜਿਹੜਾ ਪ੍ਰੋਸੈਸਿੰਗ ਟਾਈਮ ਦਾ 12 ਮਹੀਨੇ ਆ, ਕੋਵਿਡ ਸਿਚੁਏਸ਼ਨ ਕਰਕੇ ਉਹ ਹੋਰ ਡਿਲੇ ਹੋ ਸਕਦੀ ਹੈ, ਆਮ ਸੋਰੀ ਟੂ ਸੇ, ਠੀਕ ਆ, ਬਟ ਤੁਸੀਂ ਇੱਕ ਵਾਰ ਕਲੈਰੀਫਾਈ ਕਰ ਦੋਗੇ ਤੁਸੀਂ ਇਹ ਇੱਕ ਚੀਜ਼ ਮੈਂ ਕਲੈਰੀਫਾਈ ਤੁਹਾਡੇ ਤੋਂ ਕਲੈਰੀਫਿਕੇਸ਼ਨ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਰਿਲੇਸ਼ਨਸ਼ਿਪ ਦੇ ਡਾਕੂਮੈਂਟਸ ਚੰਗੀ ਤਰ੍ਹਾਂ ਲਾਇਓ, ਠੀਕ ਹੈ, ਐਵਰੀਥਿੰਗ, ਤਾਂ ਕਿ ਪ੍ਰੂਵ ਹੋ ਸਕੇ ਕਿ ਤੁਹਾਡਾ ਜਿਹੜਾ ਰਿਲੇਸ਼ਨ ਆ ਓਬਵੀਅਸਲੀ ਉਹ ਜੈਨੂਇਨ ਆ, ਬਟ ਡਿਪਾਰਟਮੈਂਟ ਨੂੰ ਇਹ ਪ੍ਰੂਵ ਹੋ ਸਕੇ ਕਿ ਇਹ ਰਿਲੇਸ਼ਨਸ਼ਿਪ ਜੈਨੂਇਨ ਆ, ਜਿਹੜੇ ਡਾਕੂਮੈਂਟ ਆ ਜੁਆਇੰਟ ਫਾਈਨੈਂਸ਼ੀਅਲਸ ਤੋਂ ਲੈ ਕੇ ਫੋਟੋਜ਼ ਤੋਂ ਲੈ ਕੇ,
ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ। ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ ਦਾ ਐਕਸਪੀਰੀਅੰਸ ਮੈਰਿਜ
ਰਣਵੀਰ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੈ, ਪਰ ਆਖਰੀ ਕਾਲ ਸਾਰੀ ਕਾਜੀ ਕਾਲ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਆਖਰੀ ਕਾਲਰ ਨੇ, ਜਲਦੀ ਜਲਦੀ ਤੁਸੀਂ ਸਵਾਲ ਸਾਂਝਾ ਕਰੋ।
ਕੋਈ ਵੀ ਮਤਲਬ ਰਿਪਲਾਈ ਨੀ ਆਯਾ ਵੀਜ਼ੇ ਦਾ, ਨਾ ਹੀ ਕੋਈ ਸੀਓ ਹੀ, ਮਤਲਬ ਕੁਛ ਵੀ ਡਾਕੂਮੈਂਟ ਨੀ ਮੰਗੇ, ਤੇ ਹੋਰ ਕਿੰਨਾ ਟਾਈਮ ਲੱਗ ਸਕਦਾ?
ਕਦੋਂ ਅਪਲਾਈ ਕੀਤਾ ਸੀ? ਹੈਲੋ
ਹੈਲੋ, ਆਵਾਜ਼ ਦੀ ਮੈਨੂੰ ਲੱਗਦਾ ਦਿੱਕਤ ਜਿਹੜੀ ਉਹ ਗੈਪ ਵਾਲੀ ਅਜੇ ਵੀ ਬਣੀ ਹੋਈ ਹੈ ਜੀ, ਮਾਫੀ ਚਾਹਾਂਗੇ ਜੀ। ਸਵਾਲ ਤੁਸੀਂ, ਹਾਂਜੀ, ਸਵਾਲ ਜਿਹੜਾ ਤੁਸੀਂ ਰਣਬੀਰ ਸਿੰਘ ਹੋਰਾਂ ਨੂੰ ਸਿੱਧਾ ਪੁੱਛ ਸਕਦੇ ਹੋ, ਉਹਨਾਂ ਨੂੰ ਕਾਲ ਕਰ ਸਕਦੇ ਹੋ, ਕਾਲ ਨੰਬਰ ਮੈਂ ਜਿਹੜਾ ਉਹ ਜ਼ਰੂਰ ਸਾਂਝਾ ਕਰ ਦਿੰਦੀ ਹਾਂ, ਤੇ ਸਾਡੀ ਚੱਲ ਰਹੀ ਵੀਡੀਓ ਦੇ ਹੇਠਾਂ ਅਸੀਂ ਕੰਟੈਕਟ ਲਿੰਕਸ ਜਿਹੜੇ ਆ ਉਹ ਵੀ ਸਾਂਝੇ ਕਰਦੇ ਆ। ਸੋ ਤੁਸੀਂ ਕਾਲ ਕਰਨ ਦੇ ਲਈ ਜਿਹੜਾ ਰਣਬੀਰ ਸਿੰਘ ਹੋਰਾਂ ਦਾ ਨੰਬਰ, ਰਣਬੀਰ ਜੀ ਤੁਸੀਂ ਸਾਂਝਾ ਕਰੋ ਜ਼ਰੂਰ, ਔਰ ਆਪਣੀ ਈਮੇਲ ਜਿਹੜੀ ਆ ਉਹ ਵੀ ਜ਼ਰੂਰ ਸਾਂਝੀ ਕਰੋ, ਤਾਂ ਕਿ ਜੇਕਰ ਕੋਈ ਵੀ ਸਵਾਲ ਜਿਹੜਾ ਆ ਉਹ ਡਿਟੇਲ ਦੇ ਵਿੱਚ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਤਾਂ ਜ਼ਰੂਰ ਤੁਹਾਡੇ ਨਾਲ ਪਹੁੰਚ ਕਰ ਸਕੇ।
ਹਾਂਜੀ ਜ਼ਰੂਰ, ਮੇਰਾ ਕੰਟੈਕਟ ਨੰਬਰ ਹੈ 0433-840-304, ਸੋ ਇੰਗਲਿਸ਼ 0433-840-304, ਈਮੇਲ ਤੁਸੀਂ ਮੈਨੂੰ ਭੇਜ ਸਕਦੇ ਹਾਂ global.migration3@gmail.com ਤੇ। ਬਾਕੀ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜਾਂ ਟੈਕਸਟ ਕਰ ਸਕਦੇ ਹਾਂ ਆਪਣੀ ਕੁਐਰੀ ਨਾਲ, ਮੈਂ ਜ਼ਰੂਰ ਤੁਹਾਡੇ ਸਵਾਲ ਦਾ ਜਵਾਬ ਦੇਵਾਂ
ਜੀ। ਸੋ ਦੋਸਤੋ, ਚੱਲ ਰਹੀ ਵੀਡੀਓ ਦੇ ਹੇਠਾਂ ਵੀ ਰਣਬੀਰ ਸਿੰਘ ਹੋਰਾਂ ਦੀ ਜਿਹੜੀ ਕੰਟੈਕਟ ਡਿਟੇਲ ਆ ਉਹ ਸਾਂਝੀ ਕਰ ਦਿੱਤੀ ਗਈ ਆ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਹੁਣ ਉੱਪਰ ਹੋ ਚੁੱਕਿਆ, ਪ੍ਰੋਗਰਾਮ ਦੇ ਵਿੱਚ ਹੋਰ ਸਵਾਲ ਸ਼ਾਮਲ ਨਹੀਂ ਕਰ ਪਾਵਾਂਗੇ। ਅਗਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਣ ਦੇ ਵਾਅਦੇ ਨਾਲ, ਅੱਜ ਦੇ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਮੈਲਬਨ ਤੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।